ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਪਰ ਰਾਮਦਾਸ ਅਰਜਨ ਗੁਰੂ ਬਰਸ ਹਰਿ ਗੋਬਿੰਦ ਸ੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਓਹਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕੁਮਾਰੇ ਜਿਨ ਜੀਤ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸ੍ਰੀ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨ ਬਿਨਾਸ਼ਨ ਸੋਏ
ਵਾਹਿਗੁਰੂ ਜੀ ਕੀ ਫਤਿਹ
ਹੈ ਬਿਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰ ਅੰਗਦ ਜੀ ਸੁਣ ਕੰਨ ਜੋ ਇਤਿਹਾਸ ਪ੍ਰਹਿਲਾਦ ਬਖਾਨ ਸ੍ਰੀ ਗੁਰੂ ਅੰਗਦ ਜੀ ਸੁਣ ਕੰਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੱਜ ਕੇ ਜਗਿਆਸੂ ਜਨਾਂ ਨੇ ਗੁਰੂ ਸਵਾਰਿਆਂ ਤੋਂ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਕੇ ਸਮਾਂ ਸਫਲਾ ਕੀਤਾ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਆਪ ਜੀ ਰੋਜ਼ ਸਰਵਣ ਕਰਦੇ ਹੋ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਉਸ ਵਿੱਚ ਭਗਤ ਪ੍ਰਹਲਾਦ ਦੀ ਜਿਵੇਂ ਪ੍ਰਮਾਤਮਾ ਨੇ ਰੱਖਿਆ ਕੀਤੀ ਥਾਂ ਵਿੱਚੋਂ ਪ੍ਰਗਟ ਹੋ ਕੇ ਆਪਣੀ ਰਸਨਾ ਤੋਂ ਭਾਈ ਬਾਲਾ ਜੀ ਦੇ ਬੇਨਤੀ ਕਰਨ ਤੋਂ ਭਗਤ ਪ੍ਰਹਲਾਦ ਨੇ ਸਤਸੰਗ ਜੀ ਇਹ ਸਾਰਾ ਪ੍ਰਸੰਗ ਸੁਣਾਇਆ ਹੈ ਜਿਵੇਂ ਥੰਮ ਉਪਾੜ ਹਰ ਆਪ ਦਿਖਾਇਆ ਮਹਾਰਾਜ ਜੀ ਨੇ ਬਚਨ ਕੀਤੇ ਨੇ ਸੋ ਯਤਨ ਤਾਂ ਬਹੁਤ ਸਤਸੰਗ ਜੀ ਮਾਰਨ ਦੇ ਕੀਤੇ ਸਨ ਭਗਤ ਪ੍ਰਹਲਾਦ ਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ ਗਿਰ ਤਰ ਜਲ ਜਵਾਲਾ ਪੈ ਰੱਖਿਓ ਰਾਜਾ ਰਾਮ ਮਾਇਆ ਫੇਰੀ ਗਿਰ ਪਰਬਤ ਤੋਂ ਡੇਗਣ ਦਾ ਸਤਸੰਗ ਜੀ ਤਰ ਦਰਖਤਾਂ ਤੋਂ ਸੁੱਟਣ ਦਾ ਵੀ ਯਤਨ ਕੀਤਾ ਜਲ ਪਾਣੀ ਵਿੱਚ ਡੋਬ ਕੇ ਮਾਰਨ ਦਾ ਯਤਨ ਕੀਤਾ ਇਸੇ ਤਰ੍ਹਾਂ ਜਵਾਲਾ ਅੱਗ ਵਿੱਚ ਲੈ ਕੇ ਉਹਦੀ ਭੂਆ ਬੈਠ ਗਈ ਉਹਨੂੰ ਵੀ ਕਹਿੰਦੇ ਸਤਸੰਗ ਜੀ ਵਾਰਸੇ ਭਈ ਉਹ ਅੱਗ ਵਿੱਚ ਬੈਠੇ ਤਾਂ ਸੜ ਨਹੀਂ ਸਕੇਗੀ ਪਰ ਮਹਾਰਾਜ ਦੇ ਬਚਨ ਨੂੰ ਕਹਿੰਦੇ ਨੇ ਰਾਜਾ ਰਾਮ ਮਾਇਆ ਫੇਰੀ ਤਤ ਪਰਮੇਸ਼ਰ ਦੇ ਹੱਥ 'ਚ ਨੇ ਨਾ ਐਸੀ ਮਾਇਆ ਫੇਰੀ ਜਿਹੜੀ ਭੂਆ ਕਹਿੰਦੀ ਸੀ ਸੜ ਨਹੀਂ ਸਕਦੀ ਉਹ ਸੜ ਗਈ ਸਤਸੰਗ ਜੀ ਜਿਹੜੀ ਪ੍ਰਹਲਾਦ ਨੂੰ ਸਾੜਨਾ ਚਾਹੁੰਦੀ ਸੀ ਉਸ ਨੂੰ ਮਹਾਰਾਜ ਨੇ ਹੱਥ ਦੇ ਕੇ ਬਚਾ ਲਿਆ ਇਸੇ ਤਰ੍ਹਾਂ ਕਹਿੰਦੇ ਨੇ ਆਖਿਆ ਸੀ ਭਈ ਆਹ ਥੰਮ ਕਿੱਥੇ ਇਹਦੇ ਵਿੱਚ ਪ੍ਰਮਾਤਮਾ ਵਿਦਵਾਨਾਂ ਤਾਂ ਇਹ ਵੀ ਲਿਖਿਆ ਥੰਮ ਤਪਾਇਆ ਹੋਇਆ ਸੀ ਸਤਸੰਗ ਜੀ ਤਾਂਬੇ ਵਰਗਾ ਲਾਲ ਕੀਤਾ ਆਖਿਆ ਸੀ ਜੇ ਪ੍ਰਮਾਤਮਾ ਸਭ ਥਾਵਾਂ 'ਤੇ ਆ ਤਾਂ ਹੋ ਥੰਮ ਦੇ ਨੇੜੇ ਕਹਿੰਦੇ ਨੇ ਜਦੋਂ ਥੰਮ ਦੇ ਨੇੜੇ ਹੋਇਆ ਕੁਝ ਵਿਦਵਾਨਾਂ ਦੀ ਇਹ ਰਾਏ ਹੈ ਤਾਂ ਥੰਮ ਸਤਸੰਗ ਜੀ ਉਹਦਾ ਵਾਲ ਵੀ ਵਿੰਗਾ ਨਾ ਕਰ ਸਕਿਆ ਰੋਮ ਵੀ ਜਦੋਂ ਸੜਿਆ ਨਾ ਤਾਂ ਗੁੱਸੇ ਵਿੱਚ ਆਏ ਨੇ ਆਣ ਕੇ ਖੜਗ ਕੱਢ ਕੇ ਆਖਿਆ ਸੀ ਮੋਹੇ ਬਤਾਓ ਜੋ ਤੁਸੀਂ ਰੱਖ ਹੈ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਉਹਨਾਂ ਦੱਸਿਆ ਕਹਿੰਦੇ ਫਿਰ ਪ੍ਰਮਾਤਮਾ ਕਿਹੜਾ ਦੂਰ ਸੀ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ ਥੰਮ ਉਪਾੜ ਹਰ ਆਪ ਦਿਖਾਇਆ ਥੰਬ ਮਾਹੇ ਹਰ ਪੱਖ ਹੈ ਬਹੁਤ ਬਚਨ ਨੇ ਸੋ ਪ੍ਰਹਲਾਦ ਨੇ ਦੱਸਿਆ ਜਿਵੇਂ ਸਤਸੰਗ ਜੀ ਪ੍ਰਮਾਤਮਾ ਨੇ ਉਸਦੀ ਰੱਖਿਆ ਕੀਤੀ ਇਹ ਪ੍ਰਮਾਤਮਾ ਦਾ ਬਿਰਧ ਹੈ ਸੁਭਾਅ ਹੈ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾਇਆ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਹਰਨਾਕਸ ਨੂੰ ਦੁਸ਼ਟ ਆਖਿਆ ਮਹਾਰਾਜ ਸਾਹਿਬ ਜੀ ਨੇ ਕਿਉਂਕਿ ਬਿਰਤੀ ਦੁਸ਼ਟਾਂ ਵਾਲੀ ਸੀ ਜਿਹੜਾ ਭਗਤਾਂ ਨੂੰ ਸਤਸੰਗ ਜੀ ਦੁੱਖ ਦੇਵੇ ਜਿਸ ਨੂੰ ਪਰਮੇਸ਼ਰ ਦੀ ਵਡਿਆਈ ਚੰਗੀ ਨਾ ਲੱਗੇ ਉਹ ਦੁਸ਼ਟੀ ਹੁੰਦਾ ਉਹਨੂੰ ਦੁਸ਼ਟ ਆਖਿਆ ਮਾਰ ਦਿੱਤਾ ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਪਹਿਲਾਂ ਸਤਸੰਗ ਜੀ ਸਰਵਣ ਕੀਤਾ ਹੈ ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਆਓ ਸਭ ਦਾ ਭਾਵਨਾ ਨਾਲ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰੀਏ ਲਾਹ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਅੰਗਦ ਜੀ ਸੁਣ ਕੰਨ
ਭਾਈ ਬਾਲਾ ਜੀ ਕਹਿ ਰਹੇ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ सुनो अगे सतगुर सच्चे पातशाह जी का पवित्र जीवन
जो इतिहास प्रहलाद बखाना
जो इतिहास प्रहलाद ने जिवें दस्या सी ओ महाराज सच्चे पातशाह मैं आप जी नूं सरवण करा रहा हां
सोर मिल कर तब मुझ ढिग आए
कहिंदे ने जिस वेले मारिया गया हरनाक्ष सारे दैत मारे गए वह संघासन से जाके नरसिंह बैठ गया पर सत्संग जी बीरस फिर भी शांत ना हो मार भी दिते सारे दैत उहदी आंदरा कढ के गल च पा लईआं पर कहिंदे फिर भी अजे ठंडा नहीं होया सरूप उह देवते आए सन दर्शन करने वास्ते कहिंदे ने सारे डरदे कोई नेड़े ना जावे ऐसा प्रतापी उस वेले सरूप देख के भगत प्रहलाद जी कहिंदे ने फिर जदों किन्नी देर देखिया भी परमेश्वर का यह सरूप अजे भी शांत नहीं हो रहा फिर प्रहलाद दे कोल आए सारे देवत्या ने आके भगत प्रहलाद नूं इदां बेनती कीती
अगक नहीं के बचन सुनाए
कहिंदे बहुत प्रेम नाल आके उन्हां ने मेरे नाल इस तरह बचन कीते हन
श्री नरसिंह निकट तुम जावो
आख्या भई भगत जी हुण नरसिंह दे सरूप दे नेड़े तुसीं जावो कृपा करके वो तां बहुत इस वेले वीररसी सरूप है सानू तां पै आउंदा इस सरूप नूं देख के दैंत मर गए ने सारे पर अजे तक क्रोध शांत नहीं हो रहा वीररस आपां कहीए पर कहिंदे ने फिर भगत नूं आण के देवतियां ने बेनती कीती जी
क्रोध विशाल शांत करवावो
तुसी जाओ ते जाके फिर उन्हां दे हुण इह वीररस नूं शांत करो शांति विच लियाओ
तिन के सुन कर मैं अस बैना
भगत प्रहलाद जी कहिंदे ने उन्हां सारिआं दी गल सुण के उन्हां दे वचन सुण के मैं
गम नूं निकट हृदय कुछ भै ना
कहिंदे मैं चले गया नरसिंह दे कोल जिथे संघासन ते बैठा सी क्योंकि मेरे हिरदे च कोई भै नहीं सी किसे तरां दा
चरण कमल पकड़े तब जाई
कहिंदे जाके परमेश्वर दे चरण कमल फड़दा है नरसिंह स्वरूप दे
बंधन कीन दंड की न्याई
कहिंदे चरण फड़ के ते डंडे दी तरह लम्मे पै के बंदना कीती डंडौत बंदना कीती मैं जाके नरसिंह नूं
श्री नरसिंह जब है दृग देखा
कहिंदे जदों नरसिंह ने मैनूं देखिया अपने चरणा ते पए होए नूं तां
पर ओ चरण पर अभय बसेख
देखिया कि चरणा उत्ते बड़ा अभय हो के पिया होया मेरा भगत
कर तब उठाव जगदीशा
कहिंदे नरसिंह ने फिर मैनू अपने हथा नाल फड़ के ते उठा लिया अपने चरणा तो उपर
कर अरबिंद धार कर शीशा
ते कहिंदे ने अपना पवित्र हथ मेरे सिर ते रखिया फिर उस वेले नरसिंह स्वरूप ने
संग स्नेह पलोस्त माथा
कहिंदे बहुत प्रेम नाल परमेश्वर ने मेरे सिर ते हथ फेरिया उन्हें नरसिंह स्वरूप ने अवतार ने मेरा मथा पलोसिया बड़ा प्रेम किया मैनू उठाल के चरणा तो
उठ उसत मैं किया जगनाथा
कहिंदे उस वेले फिर मैं उहदे सामने खलो के नरसिंह दे ते परमात्मा दी जगत दे नाथ दी उस्तत इस तरह कीती है
उम गयो प्रेम हृदय को भारी
कहिंदे बहुत ज्यादा प्रेम मेरे मन च आया जदों नरसिंह ने मेरे सिर ते प्रेम नाल हाथ फेरिया मेरा मथा पलोसिया तां
लोचन ते श्रव ही जग धारी
कहिंदे बदो बदी बराग दा प्रेम दा जल मेरे नेत्रां तो वग तुरिया उस वेले
भगत वशल पार ब्रह्म स्वामी
मैं फिर उहदी उस्तत इस तरह शुरू कीती हे भगतां नूं प्यार करन वाले हे सृष्टि दे पारावार तो परे हे स्वामी हे मालक
दीन बंधु प्रभ अंतर जामी
हे दीना बंधु अंतर जामी परमात्मा जी
ब्रह्मा आदिक ते अमर जी औरा
ब्रह्मा आदिक जिन्ने होर सारे देवते हन
सकै ना भेद लख तव थोरा
तेरा भेद हे परमात्मा अंतर जामी ब्रह्मा आदिक ते होर सारे देवते भी जान नहीं सकते
कहे बेअंत शरत विद्या प्रा
कहिंदे ने सारे तेनू बेअंत बेअंती कहिंदे ने ते जिहड़ी अपरा विद्या ओह वी तेनू बेअंत कहिंदी विद्या साहिब सिंह जी दो तरह दी हुंदी एक नूं कहिंदे परा विद्या एक नूं कहिंदे अपरा विद्या परा विद्या ओह हुंदी है जिहड़ी ब्रह्म विद्या होवे निरोलक आत्मक ज्ञान अकाल पुरख वाहिगुरू दा साहिब सिंह जी ओहदी वडियाई ओहदी बाबत बचन जां ओहदे सरूप नूं जाण लैणा ओहनूं कहिंदे परा विद्या एक हुंदी अपरा विद्या जिहड़ा संसार दा सारा ज्ञान है बाकी जिन्ने तरह दी विद्या ओह सारी अपरा विद्या सवाए ब्रह्म ज्ञान तों वो कह रहे ने देवते ब्रह्मा आदिक भी तेरा अंत नहीं पा सकते अपरा विद्या जिहड़ी आ वह भी तेरा अंत नहीं पा सकती तेरा तू किन्ने क गुणा का मालक है वड्डा वड्डा तो तेनू सारे कह सकते हैं पर किन्ना क वड्डा ये तेनू कोई नहीं दस सकया अजे तक
मैं दानव कहे लेखे बपरा
ते आख्या प्रहलाद भगत जी कह रहे ने मैं बेनती की मैं तो दैंत पुत्र मैं कि गिनती चाहना उथे तेरे तो ब्रह्मे वर्गे अंत ना पा सके ਅਪਰਾ ਵਿਦਿਆ ਵੀ ਤੈਨੂੰ ਬੇਅੰਤ ਬੇਅੰਤੀ ਕਹਿੰਦੀ ਹੈ।
ਔਰ ਨਹੀਂ ਤੂੰ ਗਤ ਜਾਨੀ,
ਹੋਰ ਤਾਂ ਮੈਨੂੰ ਤੇਰੀ ਬਹੁਤੀ ਗਤੀ ਦਾ, ਤੇਰੇ ਬਾਬਤ ਤੇਰੇ ਗੁਣਾਂ ਦਾ ਪਤਾ ਨਹੀਂ ਹੈ।
ਨਿਸ਼ਚੈ ਮੈਂ ਇੱਕ ਰੀਤ ਪਛਾਣੀ,
ਹਾਂ ਇੱਕ ਰੀਤ ਦਾ ਮੈਨੂੰ ਪਤਾ ਲੱਗ ਗਿਆ, ਤੇਰੇ ਇੱਕ ਗੁਣ ਦਾ ਮੈਨੂੰ ਚੰਗੀ ਤਰ੍ਹਾਂ ਨਿਸ਼ਚਾ ਹੋ ਗਿਆ, ਬਾਕੀ ਸਾਰੇ ਗੁਣ ਤਾਂ ਭਾਵੇਂ ਮੈਂ ਤੇਰੇ ਨਹੀਂ ਜਾਣ ਸਕਿਆ।
ਕਿਹੇ ਪ੍ਰਕਾਰ ਨਾਰੀ ਜੋ ਆਪੂ,
ਉਹ ਗੁਣ ਕਿਹੜਾ? ਭਗਤ ਪ੍ਰਹਲਾਦ ਜੀ ਨਰਸਿੰਘ ਦੇ ਸਾਹਮਣੇ ਖਲੋ ਕੇ ਉਸਤਤ ਕਰਦੇ ਹੋਏ ਇੱਦਾਂ ਕਹਿ ਰਹੇ, ਕਹਿੰਦੇ ਨੇ ਇੱਕ ਗੁਣ ਤੇਰਾ ਮੈਨੂੰ ਪੱਕਾ ਨਿਸ਼ਚੈਵਾਦਿਕ ਪਤਾ ਲੱਗ ਗਿਆ, ਭਈ ਹੋਰ ਕਿਸੇ ਗੁਣ ਨੂੰ ਦੇਖ ਕੇ ਵੀ ਤੂੰ ਇੰਨਾ ਨੀ ਰੀਝਦਾ।
ਪਰ ਉਹ ਭਗਤ ਪਿਹ ਕਾ ਦੁੱਖ ਖਾਪੂ,
ਜਿੰਨਾ ਕਿਸੇ ਦੀ ਭਗਤੀ ਵੇਖ ਕੇ ਤੂੰ ਰੀਝਦਾ, ਜਿੰਨੀ ਛੇਤੀ ਭਗਤ ਉੱਤੇ ਤੂੰ ਪ੍ਰਸੰਨ ਹੁੰਦਾ, ਹੋਰ ਕਿੰਨੇ ਗੁਣ ਕਿਸੇ ਵਿੱਚ ਹੋਣ, ਓਨੀ ਛੇਤੀ ਉਹਨਾਂ ਗੁਣਾਂ ਤੇ ਤੂੰ ਪ੍ਰਸੰਨ ਨਹੀਂ ਹੁੰਦਾ, ਇਹ ਮੈਨੂੰ ਪਤਾ ਲੱਗ ਗਿਆ ਹੈ।
ਦਸ ਗੁਣ ਸੰਜੋਤ ਜੋ ਜਿਜ ਹੋਈ,
ਕਹਿੰਦੇ ਦਸਾਂ ਗੁਣਾਂ ਦੇ ਸਹਿਤ ਜੇ ਕੋਈ ਬ੍ਰਾਹਮਣ ਹੋਵੇ ਤਾਂ
ਭਗਤ ਬਹੀਨ ਪ੍ਰਸਿੱਧ ਨਾ ਕੋਈ,
ਪਰ ਉਹਦੇ ਵਿੱਚ ਭਗਤੀ ਨਾ ਹੋਵੇ। ਦਸ ਗੁਣ ਅੱਗੇ ਚੱਲ ਕੇ ਆਪਾਂ ਨੂੰ ਪਤਾ ਲੱਗ ਜਾਏਗਾ ਕਿਹੜੇ ਨੇ। ਕਹਿੰਦੇ ਦਸ ਗੁਣ ਕਿਸੇ ਬ੍ਰਾਹਮਣ ਵਿੱਚ ਹੋਣ ਪਰ ਉਹ ਭਗਤੀ ਨਾ ਕਰਦਾ ਹੋਵੇ ਤੇ ਤੇਰੀ ਪ੍ਰਸੰਨਤਾ ਨਹੀਂ ਲੈ ਸਕਦਾ।
ਦਸ ਗੁਣਹੀਨ ਜੇ ਅਹੇ ਚੰਡਾਲਾ,
ਪਰ ਜੇ ਕਿਸੇ ਵਿੱਚ ਹੋਵੇ ਕੋਈ ਚੰਡਾਲਾਂ ਦਾ ਬੱਚਾ ਤੇ ਉਹਦੇ ਵਿੱਚ ਇਹ ਦਸ ਗੁਣ ਬਿਲਕੁਲ ਨਾ ਹੋਣ।
ਪ੍ਰੇਮ ਭਗਤ ਮਹਿ ਮਗਨ ਵਿਸ਼ਾਲਾ,
ਪਰ ਜੇਕਰ ਉਹ ਤੇਰੀ ਭਗਤੀ ਪ੍ਰੇਮ ਨਾਲ ਕਰਦਾ ਹੋਵੇ ਤੇ ਪ੍ਰੇਮਾ ਭਗਤੀ ਵਿੱਚ ਉਹਦਾ ਮਨ ਮਸਤ ਹੋਵੇ ਹਰ ਵੇਲੇ,
ਇਹ ਸਮ ਤੁਮਕੋ ਅਪਰਨਾ ਪਿਆਰਾ,
ਪਰ ਉਸ ਚੰਡਾਲ ਵਰਗਾ ਤੈਨੂੰ ਹੋਰ ਕੋਈ ਪਿਆਰਾ ਨਹੀਂ, ਭਾਵੇਂ ਉਹਦੇ ਚ ਦਸ ਗੁਣ ਨਹੀਂ ਹੈਗੇ ਪਰ ਉਹ ਤੇਰੀ ਭਗਤੀ ਕਰਦਾ ਪ੍ਰੇਮ ਨਾਲ, ਤੈਨੂੰ ਸਭ ਤੋਂ ਵੱਧ ਪਿਆਰਾ ਉਹ ਚੰਡਾਲ ਹੀ ਲੱਗੇਗਾ ਜਿਹੜਾ ਭਗਤੀ ਕਰਦਾ। ਦੂਜੇ ਬੰਨੇ ਬ੍ਰਾਹਮਣ ਚ ਦਸ ਗੁਣ ਹੋਣ ਤੇ ਹੋਵੇ ਵੀ ਬ੍ਰਾਹਮਣ ਪਰ ਭਗਤੀ ਨਾ ਕਰਦਾ ਹੋਵੇ, ਤੂੰ ਉਹਨੂੰ ਪਿਆਰ ਕਦੇ ਨੀ ਕਰਦਾ, ਇਹ ਮੈਨੂੰ ਪਤਾ ਲੱਗ ਗਿਆ ਹੈ।
ਇਹ ਨਿਰਣਾ ਮੈਂ ਹਿਰਦੇ ਵਿਚਾਰਾ,
ਇਹ ਨਿਰਣਾ ਚੰਗੀ ਤਰ੍ਹਾਂ ਮੈਂ ਹਿਰਦੇ ਚ ਕਰ ਲਿਆ ਤੇ ਵਿਚਾਰ ਕਰਕੇ ਕਹਿ ਰਿਹਾ ਵੀ ਤੇਰੇ ਇਸ ਗੁਣ ਦਾ ਮੈਨੂੰ ਪਤਾ ਲੱਗ ਗਿਆ ਹੈ।
ਦੋਹਰਾ ਜਗ ਦਾਨ ਤਪ ਧਰਮ,
ਸੋ ਇਹ ਹੁਣ ਦਸ ਗੁਣ ਆ ਗਏ ਸਾਧ ਸੰਗਤ ਜਿਹੜੇ ਕਹਿੰਦੇ ਨੇ ਜੇ ਦਸ ਗੁਣ ਹੋਣ ਪਰ ਭਗਤੀ ਨਾ ਹੋਵੇ ਤੇ ਪ੍ਰਮਾਤਮਾ ਦੀ ਖੁਸ਼ੀ ਨੀ ਮਿਲਦੀ। ਉਹ ਦਸੇ ਗੁਣ ਨੇ ਸਾਧ ਸੰਗਤ ਜੀ, ਜਗ ਕਰਨਾ, ਦਾਨ ਕਰਨਾ, ਤਪ ਕਰਨਾ ਤੇ ਧਰਮ ਦੇ ਜਿਹੜੇ ਦਸ ਅੰਗ ਨੇ ਨਾ, ਉਹ ਦਸ ਅੰਗ ਧਰਮ ਦੇ ਵੀ ਬੰਦੇ ਦੇ ਕੋਲ ਹੋਣ, ਜਗ ਵੀ ਕਰਦਾ ਹੋਵੇ, ਦਾਨ ਕਰਦਾ ਹੋਵੇ, ਤਪ ਕਰਦਾ ਹੋਵੇ, ਉਸ ਵੇਲੇ ਦੀ ਮਰਿਆਦਾ ਭਗਤ ਪ੍ਰਹਲਾਦ ਦੇ ਵੇਲੇ ਦੀ। ਕਹਿੰਦੇ ਦਸੇ ਗੁਣ ਜੇ ਕਿਸੇ ਵਿੱਚ ਹੋਣ, ਜਿਨ੍ਹਾਂ ਚੋਂ ਚਾਰ ਗੁਣ ਇਹ ਹਨ,
ਸਤ ਸਮ ਦਮ ਧੀਰਜਵੰਤ,
ਅਗਲਾ ਪੰਜਵਾਂ ਗੁਣ ਹੈ ਸਤ, ਸੱਚ ਬੋਲਦਾ ਹੋਵੇ, ਸਮ ਦਮ ਆਪਣੇ ਗਿਆਨ ਇੰਦਰੀਆਂ ਉੱਤੇ ਕਾਬੂ ਪਾਉਂਦਾ ਹੋਵੇ ਤੇ ਧੀਰਜ ਧਾਰੀ ਹੋਵੇ ਕੋਈ,
ਸਹਿਣਸ਼ੀਲ ਮਤ ਸਰ ਰਹਿਤ,
ਫਿਰ ਸਹਿਣਸ਼ੀਲਤਾ ਵਾਲਾ ਦਾ ਸੁਭਾਅ ਹੋਵੇ ਤੇ ਈਰਖਾ ਤੋਂ ਰਹਿਤ ਹੋਵੇ ਬਿਲਕੁਲ।
ਦਸ ਗੁਣ ਇਹੀ ਗਣੰਤ,
ਕਹਿੰਦੇ ਉਸ ਸਮੇਂ ਦੇ ਸਿਆਣਿਆਂ ਦੇ ਦਸ ਗੁਣ ਗਿਣੇ ਹੋਏ ਨੇ। ਇਹ ਦਸੇ ਗੁਣ ਹੈ ਤਾਂ ਬਹੁਤ ਵੱਡੇ ਵਧੀਆ ਚੀਜ਼, ਪਰ ਕਹਿੰਦੇ ਦਸ ਗੁਣ ਹੋਣ, ਕੁਲ ਵੀ ਬ੍ਰਾਹਮਣਾਂ ਦੀ ਚ ਪੈਦਾ ਹੋਇਆ ਹੋਵੇ ਪਰ ਭਗਤੀ ਨਹੀਂ ਕਰਦਾ, ਤੂੰ ਪਿਆਰ ਨਹੀਂ ਉਹਦੇ ਨਾਲ ਕਰੇਗਾ। ਦੂਜੇ ਬੰਨੇ ਚੰਡਾਲਾਂ ਦੇ ਘਰੇ ਜੰਮਿਆ ਹੋਵੇ, ਦਸਾਂ ਗੁਣਾਂ ਚੋਂ ਇੱਕ ਵੀ ਗੁਣ ਨਾ ਹੋਵੇ ਪਰ ਪ੍ਰੇਮ ਨਾਲ ਤੇਰੀ ਭਗਤੀ ਕਰਦਾ, ਮੈਨੂੰ ਪਤਾ ਲੱਗ ਗਿਆ ਤੂੰ ਉਸ ਭਗਤ ਨੂੰ ਪਿਆਰ ਕਰੇਗਾ।
ਜਾਓ ਭਾਈ ਜਿਜ ਕੁਲ ਮਾਨ ਭਰੇ ਔਰ ਭਾਰੀ,
ਕਹਿੰਦੇ ਜੇ ਬ੍ਰਾਹਮਣ ਹੋਵੇ ਤੇ ਉਹਦੇ ਕੋਲੇ ਦਸ ਗੁਣ ਹੋਣ ਪਰ ਹੰਕਾਰੀ ਹੋਵੇ, ਉਹਦਾ ਹਿਰਦਾ ਉਹਦਾ ਮਨ ਹੰਕਾਰ ਨਾਲ ਭਰਿਆ ਹੋਇਆ ਹੋਵੇ।
ਭਗਤਹੀਨ ਗੁਣ ਅਗ ਅਨੁਹਾਰੀ,
ਕਹਿੰਦੇ ਜੇ ਭਗਤੀ ਨਹੀਂ ਕਰਦਾ, ਭਗਤੀ ਤੋਂ ਹੀਣ ਹੈ ਤੇ ਇਹ ਗੁਣ ਵੀ ਉਹਦੇ ਪਾਪ ਹੀ ਬਣ ਜਾਣਗੇ ਜੇ ਭਗਤੀ ਨਹੀਂ ਕਰਦਾ ਤਾਂ।
ਨੀਚ ਜਾਤ ਤਜ ਕਰ ਮਨ ਮਾਨਾ,
ਪਰ ਦੂਜੇ ਬੰਨੇ ਜੇ ਕੋਈ ਨੀਚ ਜਾਤ ਦਾ ਹੋਵੇ ਤੇ ਪਰ ਉਹ ਹੰਕਾਰ ਨਾ ਕਰਦਾ ਹੋਵੇ, ਮਾਣ ਨਾ ਕਰਦਾ ਹੋਵੇ।
ਉਮਰੇ ਸੇਵਹਿ ਚਰਨ ਮਹਾਨਾ,
ਤੇਰੇ ਸੇਵਾ ਚਰਨਾਂ ਦੀ ਸੇਵਾ ਕਰਨ ਵਾਲਾ ਹੋਵੇ, ਤੇ ਤੇਰੇ ਚਰਨਾਂ ਦਾ ਪ੍ਰੇਮੀ ਹੋਵੇ ਤੇ ਭਾਵੇਂ ਨੀਚ ਜਾਤ ਵਿੱਚ ਹੀ ਪੈਦਾ ਹੋਇਆ ਹੋਵੇ ਅਖੌਤੀ ਵਿੱਚ।
ਸੋ ਪਾਵਨ ਹੋਏ ਕਰ ਸਰਬੰਗਾ,
ਕਹਿੰਦੇ ਨੇ ਉਹ ਪਵਿੱਤਰ ਹੈ ਸਾਰੇ ਅੰਗਾਂ ਕਰਕੇ ਜਿਹੜਾ ਤੇਰੀ ਭਗਤੀ ਕਰਨ ਵਾਲਾ, ਕਿਉਂਕਿ ਭਗਤੀ ਨੂੰ ਸਾਧ ਸੰਗਤ ਜੀ ਅਸਲ ਵਿੱਚ ਸਭ ਤੋਂ ਉੱਪਰ ਰੱਖਿਆ ਗਿਆ ਹੈ।
ਆਵਰਣ ਕੇਰ ਕਰੇ ਅੱਗ ਭੰਗਾ,
ਉਹ ਆਪ ਤਾਂ ਤਾਰੀ ਜਾਵੇਗਾ। ਭਗਤ ਪ੍ਰਹਲਾਦ ਜੀ ਕਹਿੰਦੇ ਇਸ ਗੁਣ ਦਾ ਮੈਨੂੰ ਪਤਾ ਲੱਗ ਗਿਆ, ਭਾਵੇਂ ਨੀਚਾਂ ਦੇ ਘਰ ਪੈਦਾ ਹੋਇਆ, ਕੋਈ ਹੋਰ ਗੁਣ ਨਹੀਂ, ਜੇ ਪ੍ਰੇਮ ਨਾਲ ਭਗਤੀ ਕਰਦਾ ਉਹ ਆਪ ਤਾਂ ਪਵਿੱਤਰ ਹੈ ਪਰ ਉਹਦੀ ਸੰਗਤ ਕਰਨ ਵਾਲੇ ਵੀ ਸਾਰੇ ਤਰ ਜਾਣਗੇ।
ਸੁਣ ਮਾਂ ਬੇਨਤੀ ਤੇ ਭਵਨ ਸਾਈ,
ਕਹਿੰਦੇ ਜਦੋਂ ਮੇਰੀਆਂ ਇਹ ਸਾਰੀਆਂ ਬੇਨਤੀਆਂ ਨਰਸਿੰਘ ਨੇ ਸੁਣੀਆਂ ਤਾਂ ਜੀ
ਸ਼ਾਂਤ ਰੋਸ ਕਰ ਗਿਰਾ ਅਲਾਈ,
ਉਸ ਵੇਲੇ ਕਹਿੰਦੇ ਸਾਰਾ ਵੀਰਸ ਉਹਦਾ ਸ਼ਾਂਤ ਹੋ ਗਿਆ, ਧਿਆਨ ਸਾਧ ਸੰਗਤ ਜੀ ਉਹ ਸਹਿ ਸੁਭਾਅ ਅਵਸਥਾ ਵਿੱਚ ਆ ਗਿਆ ਤੇ ਫਿਰ ਆਪਣੇ ਪਵਿੱਤਰ ਮੁਖ ਤੋਂ ਉਹ ਪਰਮੇਸ਼ਰ ਏਦਾਂ ਬੋਲਿਆ,
ਆਹੋ ਪ੍ਰਹਲਾਦ ਭਗਤ ਤੂੰ ਪੂਰਾ,
ਆਖਿਆ ਆ ਪ੍ਰਹਲਾਦ ਤੂੰ ਮੇਰਾ ਬੜਾ ਪਿਆਰਾ ਤੇ ਪੂਰਾ ਭਗਤ ਹੈ,
ਕੋ ਬਿਲਤੇ ਹੋਏ ਨਾ ਊਰਾ,
ਕਿਸੇ ਤਰੀਕੇ ਨਾਲ ਵੀ ਤੂੰ ਕਿਸੇ ਪਾਸੇ ਆਉਣਾ ਨਹੀਂ, ਬਿਲਕੁਲ ਨੱਕੋ ਨੱਕ ਹਿਰਦਾ ਤੇਰਾ ਪ੍ਰੇਮ ਨਾਲ ਸਰਧਾ ਨਾਲ ਭਗਤੀ ਨਾਲ ਭਰਿਆ ਹੋਇਆ ਹੈ।
ਬਾਰ ਜਾ ਚੋਹ ਜੋ ਹੋਏ ਚਿਤ ਮਾਹੀ,
ਕਹਿੰਦੇ ਫਿਰ ਉਹਨੇ ਪਰਮੇਸ਼ਰ ਸਰੂਪ ਨੇ ਨਰਸਿੰਘ ਨੇ ਆਖਿਆ ਭਾਈ ਮੰਗ ਲਾ ਮੇਰੇ ਤੋਂ ਜੋ ਪ੍ਰਹਲਾਦ ਭਗਤ, ਮੈਂ ਤੇਰੇ ਤੇ ਬੜਾ ਖੁਸ਼ ਹਾਂ, ਜੋ ਮੰਗਣਾ ਮੇਰੇ ਤੋਂ ਮੰਗ ਲਾ ਹੁਣ।
ਦੋ ਤਿੰਨ ਆਦੇ ਮੁਝ ਪਾਹੀ,
ਕੋਈ ਐਸਾ ਪਦਾਰਥ ਨਹੀਂ ਜਿਹੜਾ ਤੂੰ ਮੰਗੇ ਤੇ ਮੈਂ ਦੇਵਾਂ ਨਾ, ਅੱਜ ਜੋ ਮੰਗੇਗਾ ਦੇ ਦਿਆਂਗਾ ਮੈਂ ਤੈਨੂੰ।
ਸੁਣ ਕਰ ਮੈਂ ਪੁਨ ਗਿਰਾ ਬਖਾਨੀ,
ਭਗਤ ਪ੍ਰਹਲਾਦ ਜੀ ਕਹਿੰਦੇ ਨੇ ਪਰਮੇਸ਼ਰ ਦੀ ਸਾਧ ਸੰਗਤ ਜੀ ਇਹ ਸੁਣ ਕੇ ਗੱਲ ਤੇ ਮੈਂ ਅੱਗੇ ਏਦਾਂ ਬੇਨਤੀ ਕੀਤੀ,
ਮਾਮ ਮਨ ਸਰਬ ਕਾਮਨਾ ਹਾਨੀ,
ਆਖਿਆ ਨਹੀਂ ਮਹਾਰਾਜ ਮੇਰੇ ਮਨ ਦੀਆਂ ਸਾਰੀਆਂ ਕਾਮਨਾਵਾਂ ਮੁੱਕ ਗਈਆਂ, ਕੋਈ ਚੀਜ਼ ਕੋਈ ਫੁਰਨਾ ਮੇਰੇ ਮਨ ਚ ਨਹੀਂ ਵੀ ਮੈਂ ਕੁਝ ਮੰਗਾਂ ਤੁਹਾਡੇ ਤੋਂ।
ਜੋ ਸਕਾਮ ਤਾਂ ਉਹ ਭਗਤ ਕਰੇਈ,
ਬਲਕਿ ਮੈਂ ਤੇ ਇਹ ਸਮਝਦਾ ਹਾਂ ਵੀ ਜਿਹੜਾ ਸ਼ਾਇਦ ਕਾਮਨਾ ਦੇ ਭਗਤੀ ਕਰਦਾ ਤੁਹਾਡੀ ਕੋਈ,
ਬਣਕ ਸਮਾਨ ਜਾਣੀਏ ਤੇਈ,
ਉਹ ਤਾਂ ਜਾਣ ਲਓ ਵੀ ਬਣਕ ਸਮਾਨ ਬਣਕ ਬਾਣੀਆਂ ਨੂੰ ਕਹਿੰਦੇ, ਉਹ ਤੇ ਸਮਝ ਲਓ ਤੇਰੇ ਨਾਲ ਸੌਦੇਬਾਜ਼ੀ ਕਰਦਾ, ਉਹ ਬਾਣੀਆਂ ਉਹ ਤੇਰਾ ਭਗਤ ਨਹੀਂ, ਜਿਹੜਾ ਕੋਈ ਕਾਮਨਾ ਕਦੇ ਕੋਈ ਕਾਮਨਾ। ਮੈਂ ਸਮਝਦਾ ਵੀ ਕਾਮਨਾ ਤਾਂ ਰੱਖਣੀ ਨਹੀਂ ਚਾਹੀਦੀ ਪਰਮਾਤਮਾ ਦੀ ਭਗਤੀ ਵਾਸਤੇ, ਇਸ ਲਈ ਮੇਰੇ ਮਨ ਚ ਕੋਈ ਕਾਮਨਾ ਨਹੀਂ ਹੈ ਵੀ ਮੈਂ ਕੁਝ ਮੰਗਾ ਤੇਰੇ ਤੋਂ।
ਸ੍ਰੀ ਨਰ ਹਰ ਪੁਨ ਬੈਨ ਉਚਾਰੇ,
ਕਹਿੰਦੇ ਨੇ ਮੇਰੀ ਇਹ ਗੱਲ ਸੁਣ ਕੇ ਭਗਤ ਪ੍ਰਹਲਾਦ ਜੀ ਕਹਿ ਰਹੇ, ਕਹਿੰਦੇ ਮੇਰੀ ਇਹ ਗੱਲ ਸੁਣ ਕੇ ਤੇ ਅੱਗੇ ਉਹ ਨਰਸਿੰਘ ਇਸ ਤਰ੍ਹਾਂ ਬੋਲਿਆ,
ਭਗਤ ਲਖ ਮੁਝ ਮਹਾਂ ਉਧਾਰੇ,
ਆਖਿਆ ਵੀ ਹੇ ਭਗਤ ਪਰ ਮੈਂ ਇਸ ਵੇਲੇ ਉਸ ਅਵਸਥਾ ਚ ਵੀ ਤੈਨੂੰ ਕੁਝ ਦੇਣਾ ਚਾਹੁੰਦਾ, ਮੈਨੂੰ ਪਤਾ ਤੇਰੇ ਮਨ ਚ ਤਾਂ ਕੋਈ ਕਾਮਨਾ ਨਹੀਂ, ਪਰ ਮੈਂ ਚਾਹੁੰਦਾ ਵੀ ਤੂੰ ਕੁਝ ਮੰਗੇ ਮੈਂ ਤੈਨੂੰ ਦੇਵਾਂ।
ਨਿਸ਼ਚੇ ਸਰਬ ਚਾਹਤ ਤਿਆਗੀ,
ਮੈਨੂੰ ਪਤਾ ਤੂੰ ਨਿਸ਼ਚੇ ਕਰਕੇ ਸਭ ਇੱਛਾ ਤਿਆਗ ਦਿੱਤੀਆਂ ਨੇ, ਤੇਰੇ ਮਨ ਚ ਕੋਈ ਚਾਹਨਾ ਨਹੀਂ ਹੈ ਭਾਵੇਂ,
ਤਦ ਮੋਹੇ ਭੁੱਖ ਨਹਿਤ ਲਾਗੀ,
ਤਦ ਵੀ ਮੇਰਾ ਕੁਝ ਤੈਨੂੰ ਦੇਣ ਵਾਸਤੇ ਮਨ ਕਰਦਾ ਪਿਆ, ਮੈਂ ਚਾਹੁੰਦਾ ਵੀ ਤੈਨੂੰ ਕੁਝ ਨਾ ਕੁਝ ਦੇਵਾਂ ਤੇ ਬਖਸ਼ਿਸ਼ ਕਰਾਂ, ਭਾਵੇਂ ਭਗਤਾਂ ਤੂੰ ਪੂਰਾ ਕੋਈ ਊਣਤਾ ਹੀ ਨਹੀਂ, ਪਰ ਮੇਰਾ ਮਨ ਕਰਦਾ ਤੂੰ ਕੁਝ ਮੰਗੇ ਮੇਰੇ ਤੋਂ।
ਜਾ ਚੋ ਬਾਰ ਆਇਸ ਅਨੁਸਾਰੀ,
ਮੇਰੀ ਆਗਿਆ ਤੈਨੂੰ ਇਸ ਕਰਕੇ ਕੁਝ ਨਾ ਕੁਝ ਮੰਗ ਮੇਰੇ ਤੋਂ ਤੂੰ।
ਤਨ ਮੈਂ ਤੂੰ ਮੇਰੋ ਹਿਤਕਾਰੀ,
ਕਿਉਂਕਿ ਜਿਸ ਤਨ ਵਿੱਚ ਤੂੰ ਹੈ ਭਗਤ ਹੈ ਤੇ ਭਗਤ ਨੂੰ ਮੈਂ ਬਹੁਤ ਪਿਆਰ ਕਰਦਾ, ਮੈਂ ਬਹੁਤ ਖੁਸ਼ ਹਾਂ ਤੇਰੇ ਤੇ।
ਬੰਦ ਹੱਥ ਮੈਂ ਮਾਨ ਰਜਾਇਆ,
ਕਹਿੰਦੇ ਮੈਂ ਹੱਥ ਬੰਨ ਕੇ ਫਿਰ ਆਗਿਆ ਮੰਨ ਕੇ ਪਰਮੇਸ਼ਰ ਦੀ ਤੇ ਏਦਾਂ ਬੇਨਤੀ ਕੀਤੀ ਜੀ,
ਕਹਿਓ ਗਿਰਾਵਰ ਕੀ ਅਸਦਾਇਆ,
ਆਖਿਆ ਠੀਕ ਹੈ ਜੀ ਆਪ ਜੀ ਦੀ ਦਇਆ ਹੋਵੇ ਤਾਂ ਸਾਰੀ ਸਾਰੇ ਪਾਸਿਓ,
ਸਰਬ ਕਾਮਨਾ ਔਰ ਜਰ ਜਾਵਾਂ ਹੈ,
ਮੇਰੇ ਤਾਂ ਹਿਰਦੇ ਦੀ ਮੈਂ ਕਹਿੰਦਾ ਸਾਰੀਆਂ ਕਾਮਨਾਵਾਂ ਸਾਰੀ ਜਾਣ ਹੈ ਵੀ ਕੋਈ ਨਹੀਂ, ਪਰ ਜੇ ਕੋਈ ਹੋਵੇ ਤਾਂ ਮੈਂ ਬੇਨਤੀ ਕਰਦਾ ਵੀ ਉਹ ਮੁੱਕ ਜਾਣੀ ਚਾਹੀਦੀ ਹੈ।
ਭਗਤ ਸਦਾ ਰਤ ਭਾਵੇਂ ਹੈ,
ਸਿਰਫ ਇੱਕੋ ਹੀ ਮੇਰੇ ਮਨ ਦੀ ਇੱਛਾ ਵੀ ਤੇਰੀ ਭਗਤੀ ਦੇ ਪ੍ਰੇਮ ਵਿੱਚ ਮੇਰਾ ਮਨ ਇਸੇ ਤਰ੍ਹਾਂ ਹੀ ਰੰਗਿਆ ਰਹੇ ਹਰ ਵੇਲੇ।
ਅਸ਼ਟ ਕਹਿ ਬਾਰ ਬਾਰ ਸਿਰ ਨਿਆਈ,
ਕਹਿੰਦੇ ਇਸ ਤਰ੍ਹਾਂ ਕਹਿ ਕੇ ਮੈਂ ਵਾਰ ਵਾਰ ਸਿਰ ਨਵਾਇਆ ਉਹਦੇ ਅੱਗੇ ਜੀ,
ਰਹੋ ਚਰਨ ਪੰਕਜ ਲਪਟਾਈ,
ਫਿਰ ਉਹਦੇ ਚਰਨਾਂ ਨਾਲ ਲਿਪਟ ਗਿਆ, ਚਰਨਾਂ ਤੇ ਮੱਥਾ ਲਾਇਆ, ਨਮਸਕਾਰ ਕੀਤੀ, ਮਹਾਰਾਜ ਦੇ ਚਰਨਾਂ ਨਾਲ ਬਹੁਤ ਪ੍ਰੇਮ ਕੀਤਾ। ਭਗਤ ਪ੍ਰਹਲਾਦ ਜੀ ਕਹਿੰਦੇ ਹਨ
ਹੋਏ ਪ੍ਰਸੰਨ ਭਗਤਨ ਗੁਣ ਖਾਨੀ,
ਕਹਿੰਦੇ ਭਗਤਾਂ ਦੇ ਉੱਤੇ ਗੁਣਾਂ ਦੀ ਖਾਣ ਪਰਮਾਤਮਾ ਬਹੁਤ ਪ੍ਰਸੰਨ ਹੁੰਦਾ ਹੈ।
ਮ੍ਰਿਦੁਲ ਮਧੁਰ ਬੋਲੇ ਸੁਖ ਬਾਣੀ,
ਕਹਿੰਦੇ ਨੇ ਇਉਂ ਸਾਧ ਸੰਗਤ ਜੀ ਫਿਰ ਮਿੱਠੀ ਤੇ ਕੋਮਲ ਬਾਣੀ ਇਸ ਤਰ੍ਹਾਂ ਬੋਲਿਆ, ਹੋ
ਸਦਾ ਅਚਲ ਸੁਖ ਦੋਨੋਂ ਲੋਕ,
ਆਖਿਆ ਪਰਮੇਸ਼ਰ ਨੇ ਠੀਕ ਹੈ ਪ੍ਰਹਲਾਦ ਮੈਂ ਤੈਨੂੰ ਦੋਵਾਂ ਲੋਕਾਂ ਦਾ ਅਚਲ ਸੁਖ ਦਿੰਦਾ ਹਾਂ।
ਨਿਰਸੰਦੇਹ ਹੋਏ ਭੋਗ ਅਸ਼ੋਕ,
ਨਿਰਸੰਦੇਹ ਤੂੰ ਦੋਵਾਂ ਲੋਕਾਂ ਵਿੱਚ ਸੁਖੀ ਹੋਵੇਗਾ ਤੇ ਇਹਨਾਂ ਸੁਖਾਂ ਨੂੰ ਭੋਗੇਗਾ।
ਸਭ ਦਾਨਵ ਕੋ ਪਵਲ,
ਤੂੰ ਸਾਰੇ ਦੈਂਤਾਂ ਦਾ ਰਾਜਾ ਹੋਵੇਗਾ।
ਕਰੋ ਰਾਜ ਵੈਸੇ ਚਿਰ ਕਰ,
ਲੰਮੇ ਸਮੇਂ ਤੱਕ ਬੈਠਾ ਸਿੰਘਾਸਨ ਤੇ ਰਾਜ ਕਰ ਤੂੰ।
ਸਰਬ ਸ਼੍ਰੋਮਣ ਭਗਤ ਹਮਾਰਾ,
ਤੂੰ ਮੇਰੇ ਸਾਰੇ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਹੈ। ਮਹਾਰਾਜ ਜੀ ਨੇ ਪ੍ਰਮਾਣ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਚ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਕਿੱਡਾ ਵੱਡਾ ਪ੍ਰਮਾਣ ਹੈ ਮਹਾਰਾਜ ਦਾ। ਉਹ ਕਹਿੰਦੇ ਗੁਰਮੁਖੋ ਪਰਮਾਤਮਾ ਨੂੰ ਇੱਦਾਂ ਜਪੋ ਜਿਵੇਂ ਧਰੂ ਨੇ ਤੇ ਪ੍ਰਹਲਾਦ ਨੇ ਜਪਿਆ, ਕਿਉਂਕਿ ਕੋਈ ਕਾਮਨਾ ਰੱਖ ਕੇ ਸਾਧ ਸੰਗਤ ਜੀ ਜਾਂ ਇਉਂ ਕਹਿ ਲਈਏ ਵੀ ਕਾਮਨਾ ਸੀ ਵੀ ਭਾਵੇਂ, ਪਰ ਜਦੋਂ ਗਿਆਨ ਆ ਗਿਆ ਕਾਮਨਾ ਸਾਰੀਆਂ ਮੁੱਕ ਗਈਆਂ, ਜਦੋਂ ਮੰਗਣ ਦਾ ਸਮਾਂ ਆਇਆ ਉਦੋਂ ਆਖਿਆ ਮੈਂ ਕੁਝ ਨਹੀਂ ਮੰਗਣਾ ਤੇਰੇ ਚਰਨਾਂ ਦੇ ਪ੍ਰੇਮ ਤੋਂ ਬਿਨਾਂ। ਇਸ ਤਰ੍ਹਾਂ ਦੇ ਤਰੀਕੇ ਨਾਲ ਸਾਧ ਸੰਗਤ ਜੀ ਭਗਤੀ। ਫਿਰ ਦੂਸਰੀ ਗੱਲ ਇਹ ਵੀ ਇਹ ਦੋਵੇਂ ਬਚਪਨ ਵਿੱਚ ਸਨ, ਬਚਪਨ ਵਿੱਚ ਸਾਧ ਸੰਗਤ ਜੀ ਸੰਸਕਾਰਾਂ ਦੀ ਮੈਲ ਨਹੀਂ ਲੱਗੀ ਹੁੰਦੀ ਬੰਦੇ ਦੇ ਮਨ ਨੂੰ, ਬੱਚੇ ਦਾ ਮਨ ਨਿਰਮਲ ਹੁੰਦਾ, ਇਸ ਕਰਕੇ ਨਿਰਮਲ ਮਨ ਦੇ ਨਾਲ ਬਿਨਾਂ ਛਲ ਫਰੇਬ ਤੋਂ ਇਹਨਾਂ ਨੇ ਭਗਤੀ ਕੀਤੀ। ਕਹਿੰਦੇ ਜੇ ਗੁਰਮੁਖੋ ਪ੍ਰੇਮ ਕਰਨਾ ਟੁੱਟ ਕੇ ਪ੍ਰੇਮ ਕਰਨਾ ਪਰਮੇਸ਼ਰ ਨਾਲ ਤੇ ਏਦਾਂ ਕਰੋ ਜਿਵੇਂ ਧਰੂ ਨੇ ਕੀਤਾ ਪ੍ਰਹਲਾਦ ਨੇ ਕੀਤਾ ਹੈ।
ਸਰਬ ਸ਼੍ਰੋਮਣ ਭਗਤ ਹਮਾਰਾ,
ਆਖਿਆ ਪਰਮੇਸ਼ਰ ਨੇ ਪ੍ਰਹਲਾਦ ਤੂੰ ਮੇਰੇ ਸਾਰੇ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਹੈ।
ਸ਼ਿਵਾਏ ਨਾ ਸਕੇ ਮਦਮਾਨ ਬੇਕਾਰ,
ਕਦੀ ਕੋਈ ਵਿਕਾਰ ਮਦ ਹੰਕਾਰ ਮਾਣ ਤੈਨੂੰ ਸ਼ੋਭ ਨਹੀਂ ਸਕਦਾ ਹੈ।
ਸੁਣ ਇਹ ਵਚਨ ਜੋ ਕਹੇ ਜਗਨਨਾਥ,
ਕਹਿੰਦੇ ਨੇ ਇਹ ਜਗਤ ਦੇ ਮਾਲਕ ਪਰਮੇਸ਼ਰ ਨੇ ਅਕਾਲ ਪੁਰਖ ਨੇ ਜਿਹੜੇ ਬਚਨ ਕੀਤੇ ਸੁਣ ਕੇ ਉਹਨਾਂ ਨੂੰ
ਬੋਲਿਓ ਮੈਂ ਨਾ ਇਹ ਪਗ ਮਾਥਾ,
ਕਹਿੰਦੇ ਨੇ ਫਿਰ ਮੈਂ ਜਦੋਂ ਉਹਨੇ ਆਗਿਆ ਕੀਤੀ ਸੀ ਨਾ ਵੀ ਕੁਝ ਨਾ ਕੁਝ ਮੰਗ ਮੈਂ ਤੇਰੇ ਤੇ ਪ੍ਰਸਾਨੇ ਮੇਰੀ ਆਗਿਆ, ਕਹਿੰਦੇ ਫਿਰ ਉਹਨੂੰ ਪ੍ਰਸੰਨ ਦੇਖ ਕੇ ਉਹਦੇ ਬਚਨ ਸੁਣ ਕੇ ਮੈਂ ਏਦਾਂ ਬੇਨਤੀ ਕੀਤੀ ਹੈ।
ਮਾਮ ਪਿਤ ਆਦਸ਼ਾ ਅਗਹੀ ਮਲੀਨਾ,
ਆਖਿਆ ਹੇ ਪਰਮੇਸ਼ਰ ਤੁਹਾਨੂੰ ਪਤਾ ਮੇਰਾ ਪਿਤਾ ਮੰਦੀ ਮਤ ਵਾਲਾ ਸੀ, ਅਗੀ ਪਾਪੀ ਸੀ, ਪੁੱਜ ਕੇ ਪਾਪ ਕਰਨ ਵਾਲਾ ਸੀ ਮੇਰਾ ਪਿਤਾ ਹਰਨਾਕਸ਼।
ਨਿੰਦਕ ਹੋਏ ਦਰੋਹ ਤੁਮਕੀਨਾ,
ਉਹ ਤੇਰਾ ਨਿੰਦਕ ਵੀ ਸੀ ਤੇ ਤੇਰੇ ਨਾਲ ਈਰਖਾ ਵੀ ਕਰਦਾ ਸੀ, ਕਹਿੰਦਾ ਸੀ ਮੈਂ ਪ੍ਰਮਾਤਮਾ ਵਾਂ ਤੇਰੀ ਬਰਾਬਰਤਾ ਕਰਦਾ ਸੀ ਮੇਰਾ ਪਿਤਾ।
ਦੀਨ ਦਿਆਲ ਇਸ ਕੀ ਗੱਤ ਕੀ ਜੈ,
ਪਰ ਦੀਨ ਦਿਆਲ ਜੇ ਤੁਸੀਂ ਕਹਿੰਦੇ ਜੇ ਨਾ ਕੁਝ ਮੰਗ ਕੁਝ ਮੰਗ, ਮੈਂ ਇਹ ਬੇਨਤੀ ਕਰਦਾ ਮੇਰੇ ਪਿਤਾ ਦੀ ਮੁਕਤੀ ਕਰ ਦਿਓ। ਭਾਵੇਂ ਮੇਰਾ ਪਿਤਾ ਪਾਪੀ ਸੀ, ਭਾਵੇਂ ਮੰਦੀ ਮਤ ਵਾਲਾ ਸੀ, ਤੇਰੀ ਬਰਾਬਰਤਾ ਕਰਦਾ ਸੀ, ਤੇਰਾ ਸ਼ਰੀਕ ਬਣ ਕੇ ਬੈਠਾ ਸੀ, ਤੇਰੀ ਭਗਤੀ ਤੇਰਾ ਜਸ ਸੁਣਨ ਵੀ ਨਹੀਂ ਸੀ ਦਿੰਦਾ, ਕਰਨ ਵੀ ਨਹੀਂ ਸੀ ਦਿੰਦਾ, ਪਰ ਜੇ ਤੁਸੀਂ ਕਹਿੰਦੇ ਕੁਝ ਮੰਗ ਕੁਝ ਮੰਗ, ਫਿਰ ਮੇਰੀ ਇਹ ਬੇਨਤੀ ਮੇਰੇ ਪਿਤਾ ਨੂੰ ਵੀ ਮੁਕਤ ਕਰ ਦਿਓ। ਭਾਵੇਂ ਪਾਪੀ ਸੀ ਉਹ,
ਸਭ ਅਪਰਾਧ ਬਖਸ਼ ਕਰ ਦੀਜੈ,
ਸਾਰੇ ਅਪਰਾਧ ਸਾਰੀਆਂ ਖਤਾਵਾਂ ਮੇਰੇ ਪਿਤਾ ਨੇ ਜਿਹੜੀਆਂ ਕੀਤੀਆਂ ਬਖਸ਼ ਦਿਓ ਮਹਾਰਾਜ ਜੀ।
ਤੁਮ ਸ਼ੋਕੀਨ ਵਿਰੋਧ ਮਲੀਨੇ,
ਭਾਵੇਂ ਉਹਨੇ ਮੰਦੀ ਮਤ ਵਾਲੇ ਮੇਰੇ ਪਿਤਾ ਨੇ ਤੇਰਾ ਵਿਰੋਧ ਹੀ ਕੀਤਾ ਸਦਾ।
ਕਹੇ ਕੋ ਬਚਨਾ ਕੁਟਿਲ ਮਤਹੀਣੇ,
ਉਸ ਮਤਹੀਣੇ ਨੇ ਬੜੇ ਖੋਟੇ ਬਚਨ ਤੇਰੇ, ਲੋਕ ਤਾਂ ਤੇਰੀ ਵਡਿਆਈ ਕਰਦੇ ਆ, ਤੇਰੀ ਸੋਭਾ ਦੇ ਬਚਨ ਬੋਲਦੇ, ਪਰ ਮੇਰਾ ਪਿਤਾ ਤਾਂ ਬਹੁਤ ਖੋਟੇ ਤੇ ਫਿੱਕੇ ਬਚਨ ਬੋਲਦਾ ਰਿਹਾ ਤੇਰੇ ਨਾਮ ਦੇ ਪ੍ਰਤੀ।
ਸਭ ਔਗੁਣ ਮੈਂ ਪੂਰਨ ਪਾਪੀ,
ਮੈਨੂੰ ਪਤਾ ਵੀ ਸਾਰੇ ਔਗਣਾਂ ਦੇ ਵਿੱਚ ਪੂਰਨ ਸੀ, ਪਾਪੀ ਸੀ।
ਬਿਨਾਂ ਕਾਜ ਜਗ ਜੀਵ ਸੰਤਾਪੀ,
ਬਿਨਾਂ ਕਿਸੇ ਵਜ੍ਹਾ ਤੋਂ ਜਗਤ ਦੇ ਜੀਵਾਂ ਨੂੰ ਬਹੁਤ ਦੁੱਖ ਦਿੱਤਾ ਉਹਨੇ, ਰਾਜਭਾਗ ਕਰਦੇ ਨੇ।
ਤੁਮਰੋ ਜਗ ਮੈਂ ਬਿਰਧ ਸੁਹਾਵਨ,
ਪਰ ਉਹ ਤਾਂ ਮੇਰੇ ਪਿਤਾ ਦਾ ਸੁਭਾਅ ਸੀ ਨਾ, ਤੇਰਾ ਜਿਹੜਾ ਸੁਭਾਅ ਜਿਹੜਾ ਜਗਤ ਦੇ ਉੱਤੇ ਉਹ ਤਾਂ ਤੇਰਾ ਜਿਹੜਾ ਆਪਣਾ ਬਿਰਧ ਹੈ ਉਹ ਤਾਂ ਇਸ ਤਰ੍ਹਾਂ ਦਾ ਹੈ।
ਦੀਨ ਨਵਾਜ ਪਤਤ ਕੇ ਪਾਵਨ,
ਗਰੀਬ ਨਵਾਜ ਹੈ, ਦੀਨ ਦਿਆਲ ਹੈ ਤੇ ਪਤਤ ਪਾਵਨ ਹੈ, ਅਪਵਿੱਤਰਾਂ ਨੂੰ ਵੀ ਪਵਿੱਤਰ ਕਰ ਦਿੰਦਾ, ਮਾਫ ਕਰ ਦਿੰਦਾ। ਮਹਾਰਾਜ ਜੀ ਦੇ ਬਚਨ ਨੇ ਸਾਹਿਬ ਸੰਗਤ ਜੀ, ਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਗੁਰ ਸਿੰਧ, ਜਦੋਂ ਕਿਰਪਾ ਕਰਦਾ ਸਾਹਿਬ ਸੰਗਤ ਜੀ ਫਿਰ ਕਿਸੇ ਦੇ ਗੁਣ ਉਗਣ ਨਹੀਂ ਦੇਖਦਾ, ਇਹ ਉਹਦਾ ਬਿਰਧ ਹੈ। ਅਪਵਿੱਤਰਾਂ ਨੂੰ ਪਵਿੱਤਰ ਕਰਨਾ, ਪਤਤ ਪਾਵਨ, ਭਗਤ ਵਸ਼ਲ ਤੇ ਕਿਰਪਾ ਨਿਧਾਨ, ਇਹ ਤਿੰਨ ਮੁੱਖ ਉਹਦੇ ਬਿਰਦ ਦੇ ਸਾਧ ਸੰਗਤ ਜੀ ਗੁਣ ਗਿਣਦੇ ਨੇ। ਵਿਦਵਾਨ ਤੇ ਸਿਆਣੇ ਪੁਰਸ਼ ਕਹਿੰਦੇ ਨੇ ਉਵੇਂ ਤਾਂ ਉਹ ਬੇਅੰਤ ਗੁਣਾਂ ਦਾ ਮਾਲਕ ਹੈ, ਪਰ ਉਹਦੇ ਬਿਰਦ ਵਿੱਚ ਇਹ ਤਿੰਨ ਮੁੱਖ ਰੂਪ ਚ ਆਉਂਦੇ ਆ, ਪਤਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ। ਪਤਤ ਪਾਵਨ ਦਾ ਅਰਥ ਹੈ ਅਪਵਿੱਤਰ ਨੂੰ ਪਵਿੱਤਰ ਕਰ ਦੇਣਾ, ਮਾੜਾ ਜਿਹਾ ਕਿ ਉਹਦੇ ਵੱਲ ਨੂੰ ਹੋ ਜਾਵੇ ਤੇ ਨਾਮ ਜਪਣ ਲੱਗੇ, ਕਿੱਡਾ ਪਾਪੀ ਹੋਵੇ ਸਭ ਪਾਪ ਉਸੇ ਵੇਲੇ ਕੱਟ ਦਿੰਦਾ ਉਹ। ਫਿਰ ਕਹਿੰਦੇ ਨੇ ਭਗਤ ਵਸ਼ਲ, ਭਗਤਾਂ ਨੂੰ ਪਿਆਰ ਕਰਦਾ, ਬਹੁਤ ਪਿਆਰ ਕਰਦਾ ਉਹ ਆਪਣੇ ਭਗਤਾਂ ਨੂੰ। ਤੇ ਫਿਰ ਸਾਧ ਸੰਗਤ ਜੀ ਕਿਰਪਾ ਨਿਧਾਨ, ਉਹ ਕਿਰਪਾ ਦੇ ਘਰ ਚ ਹੀ ਰਹਿੰਦਾ ਹਰ ਵੇਲੇ, ਕਿਰਪਾ ਦਾ ਖਜ਼ਾਨਾ ਹੈ ਉਹ ਪ੍ਰਮਾਤਮਾ।
ਸ਼ਿਮਾ ਧਾਰ ਦੀ ਜਹ ਤੇ ਮੁੱਖ,
ਇਹ ਆਖਿਆ ਪਰਮੇਸ਼ਰ ਜੀ ਸ਼ਿਮਾ ਕਰ ਦਿਓ ਮੇਰੇ ਪਿਤਾ ਨੂੰ, ਮਾਫ਼ ਕਰਕੇ ਉਸ ਨੂੰ ਤੇ ਉਸ ਨੂੰ ਮੋਖ ਬਖਸ਼ ਦਿਓ, ਮੁਕਤੀ ਦੇ ਦਿਓ ਜੀ।
ਇੱਕ ਨਾ ਗੁਨੀਆ ਮਨ ਮੈਂ ਦੁੱਖ,
ਇੱਕ ਵੀ ਦੋਸ਼ ਮੇਰੇ ਪਿਤਾ ਦਾ ਮਨ ਚ ਨਾ ਹੁਣ ਤੁਸੀਂ ਵਿਚਾਰੋ, ਇੱਕ ਵੀ ਔਗਣ ਉਹਦਾ ਚੇਤੇ ਨਾ ਰੱਖਿਓ।
ਸ੍ਰੀ ਨਰਸਿੰਘ ਕਿਰਪਾ ਰਸ ਪੀਨੇ,
ਕਹਿੰਦੇ ਨੇ ਪ੍ਰਹਲਾਦ ਭਗਤ ਜੀ ਵੀ ਮੇਰੀ ਇਹ ਬੇਨਤੀ ਸੁਣ ਕੇ ਪ੍ਰੇਮ ਰਸ ਵਿੱਚ ਭਿੱਜੇ ਹੋਏ ਨਰਸਿੰਘ ਨੇ
ਬੋਲੇ ਬਿਗਸਤ ਬਚਨ ਪ੍ਰਵੀਨੇ,
ਕਹਿੰਦੇ ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤ ਪ੍ਰੇਮ ਵਿੱਚ ਭਿੱਜੇ ਹੋਏ ਬਚਨ ਬੋਲੇ ਫਿਰ ਉਸ ਵੇਲੇ ਪ੍ਰਮਾਤਮਾ ਨੇ।
ਜਿਹ ਕੁਲ ਜਨਮਿਆ ਤੂੰ ਮਾਮ ਦਾਸ,
ਆਖਿਆ ਪ੍ਰਹਲਾਦ ਜਿਸ ਦੀ ਕੁਲ ਵਿਚ ਤੂੰ ਮੇਰਾ ਭਗਤ ਪੈਦਾ ਹੋ ਗਿਆ ਹੈ,
ਭਗਤ ਕੀਨ ਦ੍ਰਿੜ ਲਖਿਓ ਨਾ ਤ੍ਰਾਸਾ,
ਤੇ ਫਿਰ ਕੋਈ ਡਰ ਨੀ ਰੱਖਿਆ, ਕੋਈ ਭੈ ਨੀ ਮੰਨਿਆ, ਇੰਨੀ ਵਿਸ਼ਵਾਸ ਨਾਲ ਤੂੰ ਭਗਤੀ ਕੀਤੀ ਹੈ, ਤੇਰੇ ਵਰਗਾ ਭਗਤ ਜਿਸ ਕੁਲ ਵਿਚ ਪੈਦਾ ਹੋ ਜਾਂਦਾ ਹੈ।
ਕੋ ਸੰਦੇਹ ਤੇ ਪਿਤ ਗਤਕਾਰੇ,
ਤੇ ਕੀ ਸ਼ੰਕਾ ਤੇਰੇ ਪਿਤਾ ਦੀ ਮੁਕਤੀ ਵਿਚ, ਤੂੰ ਬਿਲਕੁਲ ਫਿਕਰ ਨਾ ਕਰ, ਜਿਸ ਦੀ ਕੁਲ ਚ ਤੇਰੇ ਵਰਗਾ ਭਗਤ ਪੈਦਾ ਹੋ ਗਿਆ ਉਹ ਜ਼ਰੂਰ ਤਰ ਜਾਏਗਾ, ਮੈਂ ਤਾਰ ਮਾਫ਼ ਕਰ ਦਿਆਂਗਾ ਤੇਰੇ ਪਿਤਾ ਨੂੰ, ਮੁਕਤ ਕਰ ਦਿਆਂਗਾ ਮੈਂ ਤੇਰੇ ਕਰਕੇ। ਇਹ ਵੀ ਉਹਦਾ ਬਿਰਦ ਹੈ ਸਾਧ ਸੰਗਤ ਜੀ, ਭਈ ਆਪਣੀ ਭਗਤੀ ਕਰਨ ਵਾਲਿਆਂ ਦੇ ਚਰਨਾਂ ਪਿੱਛੇ ਬਾਕੀਆਂ ਨੂੰ ਬਖਸ਼ ਦਿੰਦਾ, ਉਹ ਕੇਤੀ ਛੁੱਟੀ ਨਾਲ ਫਿਰ ਉਹ ਕਰ ਦਿੰਦਾ ਉੱਦਾਂ ਹੀ। ਜਿਵੇਂ ਉਦਣ ਆਪਾਂ ਵਿਚਾਰਿਆ ਸੀ 40 ਮੁਕਤਿਆਂ ਦੇ ਸ਼ਹੀਦੀ ਵਾਲੇ ਦਿਨ ਸਾਧ ਸੰਗਤ ਜੀ, ਭਾਈ ਮਹਾਂ ਸਿੰਘ ਦੇ ਕਰਕੇ ਗੁਰੂ ਸਾਹਿਬ ਜੀ ਨੇ ਸਾਰੇ ਬਖਸ਼ ਦਿੱਤੇ ਸਨ ਜਿਹੜੇ ਤੋੜ ਕੇ ਚਲੇ ਗਏ, ਮਹਾਰਾਜ ਨੇ ਟੁੱਟੀ ਫਿਰ ਗੰਢ ਲਈ, ਫਿਰ ਉਹਨਾਂ ਨੂੰ ਸਾਧ ਸੰਗਤ ਜੀ ਬਖਸ਼ਾਂ ਨਾਲ ਨਿਵਾਜ ਦਿੱਤਾ। ਕਿਸ ਕਰਕੇ? ਉਹ ਭਾਈ ਮਹਾਂ ਸਿੰਘ ਤੇ ਉਹ ਜਿਹੜੇ ਦੂਸਰੇ ਸਾਧ ਸੰਗਤ ਜੀ ਬਲੀਦਾਨ ਦੇ ਰਹੇ ਸਨ ਜਿਨ੍ਹਾਂ ਨੇ ਦਿੱਤਾ, ਉਹਨਾਂ ਦੇ ਕਰਕੇ ਪ੍ਰਮਾਤਮਾ ਨੇ ਆਖਿਆ ਪ੍ਰਹਲਾਦ ਤੇਰੇ ਕਰਕੇ ਮੈਂ ਉਹਦੀਆਂ ਸਾਰੀਆਂ ਖਤਾਵਾਂ ਉਹਦੇ ਸਾਰੇ ਔਗਣ ਮਾਫ਼ ਕਰ ਦੇਗਾ। ਪਰ ਤੇਰੇ ਵਰਗਾ ਭਗਤ ਜਿਸ ਕੁਲ 'ਚ ਪੈਦਾ ਹੋਵੇ ਉਹਦੇ ਤਰਨ ਵਿੱਚ ਕੀ ਸ਼ੰਕਾ ਹੈ?
ਜਗ ਸਾਗਰ ਕੁਲ 21 ਸਤਾਰੇ,
ਕਹਿੰਦੇ ਨੇ ਜਗ ਸਾਗਰ ਤੋਂ 21 ਕੁਲਾਂ ਤੇਰੀਆਂ ਤਾਰ ਦਿੱਤੀਆਂ ਮੈਂ ਤੇਰੇ ਕਰਕੇ। ਕੱਲ ਆਪਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਵੀ ਵਿਚਾਰਿਆ ਸੀ, ਭਗਤ ਜਨਾ ਕੇ 21 ਕੁਲ ਉਧਾਰੇ, 21 ਕੁਲਾਂ ਤਾਰ ਦਿੱਤੀਆਂ ਪ੍ਰਹਲਾਦ ਦੀਆਂ ਮਹਾਰਾਜ ਨੇ।
ਆਸ਼ਕ ਹੈ ਰਾਜ ਦੀਨ ਅਬ ਵੇਖਾ,
ਕਹਿੰਦੇ ਉਹ ਕਹਿ ਕੇ ਤੇ ਪਰਮੇਸ਼ਰ ਨੇ ਆਪਣੇ ਹੱਥੀ ਸਾਧ ਸੰਗਤ ਜੀ ਰਾਜ ਸਿੰਘਾਸਨ ਉੱਤੇ ਪ੍ਰਹਲਾਦ ਨੂੰ ਬਿਠਾਇਆ ਹੈ।
ਕਿਰਪਾ ਧਾਰ ਮੋ ਸਹਿਤ ਵਿਵੇਕਾ,
ਕਹਿੰਦੇ ਨੇ ਸਾਧ ਸੰਗਤ ਜੀ ਕਿਰਪਾ ਦੇ ਘਰ ਵਿੱਚ ਆਇਆ ਹੋਇਆ ਗਿਆਨ ਤਾਂ ਬਖਸ਼ਿਆ ਸੀ, ਰਾਜ ਵੀ ਬਖਸ਼ ਦਿੱਤਾ।
ਬਹਰੋ ਸ਼੍ਰੀ ਨਰ ਸਿੰਘ ਮਹਾਨਾ,
ਕਹਿੰਦੇ ਫਿਰ ਮਹਾਨ ਅਵਤਾਰ ਪਰਮੇਸ਼ਰ ਦਾ ਉਹ ਨਰ ਸਿੰਘ,
ਸਭ ਦੇਖਤ ਭੇ ਅੰਤਰ ਧਿਆਨ,
ਸਾਰਿਆਂ ਦੇ ਦੇਖਦਿਆਂ ਦੇਖਦੇ ਸਾਧ ਸੰਗਤ ਜੀ ਫਿਰ ਅਲੋਪ ਹੋ ਗਿਆ, ਉਹ ਛਪਾ ਲਿਆ ਆਪਣੇ ਆਪ ਨੂੰ।
ਸੋ ਪ੍ਰਭ ਅਬ ਕਲ ਕਾਲ ਮਝਾਰਾ,
ਇਹ ਹੁਣ ਬਚਨ ਹੋ ਰਹੇ ਆ ਸਾਧ ਸੰਗਤ ਜੀ, ਭਾਈ ਬਾਲਾ ਜੀ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਹਜ਼ੂਰ ਬੈਠੇ ਨੇ ਤੇ ਭਗਤ ਪ੍ਰਹਲਾਦ ਜੀ ਭਾਈ ਬਾਲਾ ਜੀ ਦੀ ਬੇਨਤੀ ਸੁਣ ਕੇ ਸਾਰਾ ਪ੍ਰਸੰਗ ਦੱਸ ਰਹੇ ਸੀ। ਇੱਥੋਂ ਤੱਕ ਪ੍ਰਸੰਗ ਦੱਸ ਕੇ ਤੇ ਹੁਣ ਭਗਤ ਪ੍ਰਹਲਾਦ ਨੇ ਅੱਗੇ ਆਖਿਆ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਉਹ ਸਰੂਪ ਜਿਹੜਾ ਮੈਨੂੰ ਬਚਾਉਣ ਲਈ ਥੰਮ ਚੋਂ ਪ੍ਰਗਟ ਹੋਇਆ ਸੀ ਨਰਸਿੰਘ ਰੂਪ,
ਭਗਤ ਸਰੂਪ ਧਰਿਓ ਅਵਤਾਰ,
ਸੋ ਪ੍ਰਭ ਅਬ ਕਲ ਕਾਲ ਮਝਾਰਾ, ਭਗਤ ਸਰੂਪ ਧਰਿਓ ਅਵਤਾਰਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹੀ ਸਰੂਪ ਜਿਹਨੇ ਮੈਨੂੰ ਉਦੋਂ ਬਚਾਇਆ ਸੀ, ਥੰਮ ਚੋਂ ਪ੍ਰਗਟ ਹੋ ਕੇ ਕਲਯੁਗ ਦੇ ਸਮੇਂ ਵਿੱਚ ਤੁਸੀਂ ਆ ਗਏ ਜੇ ਸੰਸਾਰ ਦਾ ਭਲਾ ਕਰਨ ਲਈ, ਮੈਨੂੰ ਪਤਾ ਹੈ ਤੁਸੀਂ ਉਹ ਹੀ ਜੇ।
ਨਾਰਮਲੀਨ ਅਗ ਪੀਨ ਨਿਹਾਰੇ,
ਤੁਸਾਂ ਵੀ ਮਹਾਰਾਜ ਦੇਖ ਲਿਆ ਕਿ ਕਲਯੁਗ ਦੇ ਸਮੇਂ ਵਿੱਚ ਲੋਕਾਂ ਦੀ ਮਤ ਬਹੁਤ ਮੰਦੀ ਹੈ ਤੇ ਸੰਸਕਾਰਾਂ ਦੀ ਵਿਕਾਰਾਂ ਦੀ ਕਰਮਾਂ ਦੀ ਮੈਲ ਨਾਲ ਲਿਬੜੇ ਪਏ ਹਨ ਲੋਕਾਂ ਦੇ ਮਨ।
ਤਿਨਹਿ ਬਤਾਵਨ ਪੰਥ ਸੁਖਾਰੇ,
ਇਹਨਾਂ ਕਲਯੁਗੀ ਜੀਵਾਂ ਦਾ ਭਲਾ ਕਰਨ ਲਈ ਇਹਨਾਂ ਨੂੰ ਸਿੱਧਾ ਰਸਤਾ ਦੱਸਣ ਵਾਸਤੇ ਮਹਾਰਾਜ ਆਪ ਜੀ ਨੇ ਅਵਤਾਰ ਲਿਆ ਹੈ।
ਦਾਹ ਜਾਣ ਮੁਝ ਦਰਸ਼ਨ ਦੀਨਾ,
ਤੇ ਤੁਸਾਂ ਮੈਨੂੰ ਆਪਣਾ ਦਾਹ ਜਾਣ ਕੇ ਆਣ ਕੇ ਚੱਲ ਕੇ ਮੇਰੀ ਪੁਰੀ ਵਿੱਚ ਮੈਨੂੰ ਦਰਸ਼ਨ ਦਿੱਤੇ ਹਨ।
ਬਾਬ ਤੰਤਰ ਨਰ ਹਰ ਰੱਖ ਕੀਨਾ,
ਮਹਾਰਾਜ ਇਹ ਤੇ ਅਕਾਲ ਪੁਰਖ ਵਾਹਿਗੁਰੂ ਨੇ ਉਦੋਂ ਨਰਸਿੰਘ ਰੂਪ ਧਾਰਨ ਕੀਤਾ ਸੀ, ਹੁਣ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਧਾਰਨ ਕੀਤਾ ਹੈ।
ਮੋਹੇ ਸੰਗ ਇੰਪਾ ਬਿਰਤੰਤੇ,
ਕਹਿੰਦੇ ਇਹ ਬੇਨਤੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੀਤੀ ਨਾ ਜਦੋਂ ਭਗਤ ਪ੍ਰਹਲਾਦ ਨੇ, ਤੇ ਬਾਅਦ ਵਿੱਚ ਭਾਈ ਬਾਲਾ ਜੀ ਦੇ ਨਾਲ ਏਦਾਂ ਬੋਲੇ ਭਗਤ ਜੀ।
ਸੁਣੋ ਕਾਨ ਬਾਲੇ ਮਤਵੰਤੇ,
ਕਹਿੰਦੇ ਭਗਤ ਪ੍ਰਹਲਾਦ ਜੀ ਨੇ ਮੈਨੂੰ ਆਖਿਆ, ਹੇ ਸਿਆਣੇ ਚੰਗੀ ਮਤ ਵਾਲੇ ਭਾਈ ਬਾਲੇ, ਸੁਣ ਕੰਨ ਦੇ ਕੇ,
ਅੰਗਰ ਸੁਣੀਏ ਮਨ ਲਾਈ,
ਇਹ ਸਾਰਾ ਕੁਝ ਕਹਿੰਦੇ ਮੈਨੂੰ ਆਖਿਆ ਵੀ ਮੈਂ ਤੈਨੂੰ ਆਪਣਾ ਸਾਰਾ ਪ੍ਰਸੰਗ ਦੱਸ ਦਿੱਤਾ, ਜਿਨ੍ਹਾਂ ਦੀ ਚਰਨ ਸ਼ਰਨ ਵਿੱਚ ਤੁਸੀਂ ਬੈਠੇ ਜੇ, ਇਹ ਉਹੀ ਸਰੂਪ ਨੇ ਜਿਹੜੇ ਕਦੀ ਮੇਰੀ ਰੱਖਿਆ ਵਾਸਤੇ ਥੰਮ ਵਿੱਚੋਂ ਪ੍ਰਗਟ ਹੋਏ ਸਨ। ਇੱਥੋਂ ਤੱਕ ਪ੍ਰਸੰਗ ਸੁਣ ਕੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿ ਰਹੇ, ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ,
ਹੁਣੇ ਸਰਬ ਜਬ ਕਥਾ ਸੁਹਾਈ,
ਕਹਿੰਦੇ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੇ ਅਸੀਂ ਸਾਰੀ ਕਥਾ ਪ੍ਰਹਲਾਦ ਦੇ ਮੁਖ ਤੋਂ ਸੁਣੀ, ਤਾਂ
ਬੰਦ ਹੱਥ ਮੈਂ ਬੰਧਨ ਕੀਨੀ,
ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਭਗਤ ਪ੍ਰਹਲਾਦ ਨੂੰ ਬੰਦਨਾ ਕੀਤੀ ਉਸ ਵੇਲੇ।
ਭਗਤਾਂ ਤੇ ਮਹਿਮਾ ਵੜ ਕੀਨੀ,
ਕਿਉਂਕਿ ਭਗਤਾਂ ਦੀ ਬਹੁਤ ਵੱਡੀ ਮਹਿਮਾ ਹੈ, ਬਹੁਤ ਵੱਡੀ ਮਹਿਮਾ ਹੈ।
ਇੱਕ ਕਾਲ ਸ੍ਰੀ ਗੁਰ ਤੇ ਪਾਤਸ਼ਾਹ,
ਕਹਿੰਦੇ ਕੁਝ ਕੁ ਸਮਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ ਤਰਲੋਕੀ ਦੇ ਸਵਾਮੀ ਭਗਤ ਪ੍ਰਹਲਾਦ ਦੇ ਕੋਲ ਬੈਠੇ ਰਹੇ ਹਨ ਕੁਝ ਦੇਰ ਤੱਕ।
ਰਹਿ ਕਰ ਕੀਨੇ ਬਚਨ ਬਿਲਾਸਾ,
ਕੁਝ ਕੁ ਸਮਾਂ ਉਹਦੇ ਕੋਲ ਬੈਠ ਕੇ ਹੋਰ ਬਚਨ ਬਿਲਾਸ ਮਹਾਰਾਜ ਸਾਹਿਬ ਜੀ ਨੇ ਕੀਤੇ ਹਨ ਭਗਤ ਜੀ ਦੇ ਨਾਲ।
ਹਰੀ ਪਰਸਪਰ ਦੋ ਦਿਸ਼ ਬੰਧਨ,
ਕਹਿੰਦੇ ਫਿਰ ਮਹਾਰਾਜ ਜੀ ਨੇ ਅੱਗੇ ਚੱਲਣ ਦੀ ਤਿਆਰੀ ਕੀਤੀ ਤੇ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਨਮਸਕਾਰਾਂ ਹੋਈਆਂ। ਮਹਾਰਾਜ ਜੀ ਨੇ ਭਗਤ ਜਾਣ ਕੇ ਪ੍ਰੇਮ ਕੀਤਾ, ਭਗਤ ਜੀ ਨੇ ਪਰਮੇਸ਼ਰ ਦਾ ਅਵਤਾਰ ਜਾਣ ਕੇ ਨਮਸਕਾਰ ਕੀਤੀ ਸਤਿਗੁਰੂ ਜੀ ਨੂੰ।
ਅਗਰ ਜਗਮ ਨੇ ਦੋਖ ਨਕੰਦਨ,
ਕਹਿੰਦੇ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਭਗਤ ਪ੍ਰਹਲਾਦ ਤੋਂ ਸਾਧ ਸੰਗਤ ਜੀ ਵਿਦਾ ਹੋ ਕੇ ਅੱਗੇ ਚੱਲ ਪਏ ਹਨ।
ਦੋਹਰਾ ਅਲੱਖ ਅਭੇਵ ਅਨੰਤ ਪ੍ਰਭ,
ਅਗਲਾ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ, ਕਿਉਂਕਿ ਹੁਣ ਮਹਾਰਾਜ ਭਗਤ ਪ੍ਰਹਲਾਦ ਨੂੰ ਦਰਸ਼ਨ ਦੇ ਕੇ ਅੱਗੇ ਚੱਲੇ ਨੇ, ਅਗਲਾ ਅਧਿਆਇ ਸ਼ੁਰੂ ਕੀਤਾ। ਕਹਿੰਦੇ ਨੇ ਉਹ ਪਰਮੇਸ਼ਰ ਜਿਹੜਾ ਨਾ ਉਹਦੀ ਨਮਸਕਾਰ ਕਰਦੇ ਹੋਏ ਉਹਦੀ ਵਡਿਆਈ ਕਰਦੇ ਹੋਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਅਲੱਖ ਅਭੇਖ ਅਨੰਤ ਪ੍ਰਭ, ਉਹ ਪ੍ਰਭੂ ਸਾਧ ਸੰਗਤ ਜੀ ਅਲੱਖ ਹੈ, ਲਖਤਾ ਤੋਂ ਰਹਿਤ। ਅਲੱਖ ਦਾ ਅਰਥ ਹੁੰਦਾ ਜਿਹੜਾ ਸਾਡੀ ਸਿਆਣਪ ਤੇ ਮਨ ਬੁੱਧੀ ਦੀ ਪਕੜ ਚ ਨਾ ਆਵੇ, ਜਿਹਨੂੰ ਆਪਾਂ ਆਪਣੀ ਚਤਰਾਈ ਕਰਕੇ ਨਹੀਂ ਜਾਣ ਸਕਦੇ। ਲਖਣ ਦਾ ਅਰਥ ਹੁੰਦਾ ਜਾਣਨਾ, ਜਿਹਨੂੰ ਆਪਣੀ ਸਿਆਣਪ ਨਾਲ ਨਹੀਂ ਜਾਣ ਸਕਦੇ ਉਹ ਬਖਸ਼ਿਸ਼ ਕਰ ਦੇਵੇ ਤੇ ਜਾਣ ਜਾਵਾਂਗੇ, ਉਹ ਅਲੱਖ ਹੈ। ਫਿਰ ਭੇਖ ਹੈ, ਸਾਰੇ ਭੇਖਾਂ ਤੋਂ ਸਾਧ ਸੰਗਤ ਜੀ ਉੱਪਰ। ਫਿਰ ਕਹਿੰਦੇ ਅਨੰਤ, ਉਹ ਅਨ ਅੰਤ ਤੋਂ ਰਹਿਤ ਹੈ ਪ੍ਰਮਾਤਮਾ।
ਜਿਹੇ ਗਤ ਲਖੀ ਨਾ ਜਾਹੇ,
ਕਹਿੰਦੇ ਜਿਸ ਪਰਮਾਤਮਾ ਦੀ ਸਾਧ ਸੰਗਤ ਦੀ ਗਤੀ ਨੂੰ ਕੋਈ ਨੀ ਜਾਣ ਸਕਦਾ।
ਬੰਧਨ ਪਦ ਅਰਬਿੰਦ ਤੇਹੇ,
ਐਸੇ ਮਹਾਨ ਗੁਣਾਂ ਵਾਲੇ ਪਰਮਾਤਮਾ ਦੇ ਚਰਨਾਂ ਕਮਲਾਂ ਤੇ ਅਸੀਂ ਨਮਸਕਾਰ ਕਰਦੇ ਹਾਂ ਜੀ।
ਡਾਢਾ ਬੇਪਰਵਾਹੇ,
ਉਹ ਡਾਢਾ ਬੇਪਰਵਾਹ ਹੈ, ਇੰਨੇ ਗੁਣਾਂ ਦਾ ਮਾਲਕ ਹੈ ਤੇ ਫਿਰ ਬੇਪਰਵਾਹ। ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸਵਾਮੀ ਮਹਾਰਾਜ ਦੇ ਬਚਨ ਨੇ। ਕਹਿੰਦੇ ਗੁਰਮੁਖੋ, ਉਹ ਤਾਂ ਬੇਪਰਵਾਹ ਹੈ ਹੀ, ਉਹ ਤਾਂ ਨਿਰਭਉ ਹੈ ਹੀ ਹੈ। ਜਿਸ ਉੱਤੇ ਉਹ ਕਿਰਪਾ ਕਰ ਦਿੰਦਾ ਉਹ ਵੀ ਬੇਪਰਵਾਹ ਹੋ ਜਾਂਦਾ, ਉਹ ਵੀ ਫਿਰ ਕਾਨ ਕਨੌੜ ਦੁਨੀਆਂ ਦੀ ਛੱਡ ਦੇਵੇਗਾ। ਇਹ ਗੁਰੂ ਸਾਹਿਬ ਜੀ ਦੇ ਆਪਣੇ ਗੁਰਬਾਣੀ ਦੇ ਪ੍ਰਮਾਣ ਹਨ।
ਸ੍ਰੀ ਬਾਲਾ ਸੰਦਰ ਵਾਚ ਚਾਉ ਪਈ, ਸ੍ਰੀ ਅੰਗਦ ਜੀ ਸੁਣੋ ਇਤਿਹਾਸ।
ਫਿਰ ਅੱਗੇ ਸਾਧ ਸੰਗਤ ਜੀ ਕਥਾ ਪ੍ਰਾਰੰਭ ਕਰਦੇ ਹੋਏ ਭਾਈ ਬਾਲਾ ਜੀ ਕਹਿੰਦੇ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸੁਣੋ ਇਤਿਹਾਸ ਸਤਿਗੁਰੂ ਜੀ ਦਾ। ਅੱਗੇ
ਅਗਰ ਜਗਮ ਨੇ ਪੁੰਨ ਸੁਖ ਰਾਸ,
ਸੁਖਾਂ ਦੀ ਰਾਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਉੱਥੋਂ ਅੱਗੇ ਚਲੇ ਗਏ ਹਨ।
ਬਾਰੇ ਕਰਾਏ ਸ਼ੋਰ ਕਰ ਸਭ ਹੀ,
ਕਹਿੰਦੇ ਹੁਣ ਮਹਾਰਾਜ ਆਤਮਕ ਮੰਡਲਾਂ ਵਿੱਚ ਜਿੱਥੇ ਪਹੁੰਚੇ ਨੇ ਉੱਥੇ ਕੋਈ ਤਾਰਾ, ਆ ਤਾਰਾ ਮੰਡਲ ਜਿਹੜੇ ਨਛੱਤਰ ਆਪਾਂ ਨੂੰ ਰਾਤ ਨੂੰ ਤਾਰੇ ਟਿਮਟਮਾਉਂਦੇ ਦਿਸਦੇ, ਕੋਈ ਨੀ ਸੀ ਉੱਥੇ।
ਉਰਦ ਪਹੁੰਚੇ ਸ੍ਰੀ ਗੁਰ ਜਬ ਹੀ,
ਪਤਾ ਨੀ ਕਿਸ ਉੱਚੀ ਪੁਰੀ ਵਿੱਚ ਆਤਮਕ ਮੰਡਲਾਂ ਵਿੱਚ ਸਾਨੂੰ ਲੈ ਕੇ ਮਹਾਰਾਜ ਪਹੁੰਚੇ ਹਨ।
ਮਰਦਾਨੇ ਤਾਂ ਭੂਜਨ ਕੀਨੇ,
ਕਹਿੰਦੇ ਉਸ ਵੇਲੇ ਆਲਾ ਦੁਆਲਾ ਦੇਖ ਕੇ ਭਾਈ ਮਰਦਾਨਾ ਜੀ ਨੇ ਮਹਾਰਾਜ ਜੀ ਦੇ ਚਰਨਾਂ ਚ ਇੱਦਾਂ ਪੁੱਛਣ ਵਾਸਤੇ ਬੇਨਤੀ ਕੀਤੀ ਜੀ।
ਮੁਝੇ ਬਤਾਓ ਪ੍ਰਭੂ ਪਰਵੀਨੇ,
ਆਖਿਆ ਹੇ ਦਾਤਾ ਸਰੂਪ ਪ੍ਰਭੂ ਪਰਮੇਸ਼ਰ ਗੁਰੂ ਸਾਹਿਬ ਜੀ, ਕਿਰਪਾ ਕਰਕੇ ਮੈਨੂੰ ਦੱਸੋ।
ਓਡਦਾਨ ਇਹਾ ਨਾ ਦੀਸਤ ਕੋ,
ਇੱਥੇ ਸਿਤਾਰੇ ਕਿਉਂ ਨੀ ਦਿਸਦੇ ਪਏ? ਆ ਟਿਮਟਮਾਉਂਦਾ ਜਿਹੜਾ ਆਕਾਸ਼ ਆਪਾਂ ਨੂੰ ਬਾਕੀ ਅੱਗੇ ਸਭ ਥਾਵਾਂ ਤੋਂ ਦਿਸਦਾ ਸੀ, ਉਹ ਹੁਣ ਕਿਉਂ ਨੀ ਦਿਸਦਾ?
ਹਮ ਕਿਹੇ ਦੇਸ਼ ਤਾਜ ਆਏ ਸੋ,
ਇਹ ਕਿੱਥੇ ਕਾ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ? ਆਪਾਂ
ਕਾਂ ਕੋ ਇਹਾ ਪ੍ਰਕਾਸ਼ ਪ੍ਰਕਾਸ਼,
ਇੱਥੇ ਜਿਹੜਾ ਪ੍ਰਕਾਸ਼ ਹੈ ਉਹ ਕਿਸ ਦਾ ਪ੍ਰਕਾਸ਼ ਹੈ? ਕਿਉਂਕਿ ਸਿਤਾਰੇ ਨੀ ਦਿਸਦੇ ਪਏ, ਕੋਈ ਸੂਰਜ ਚੰਦਰਮਾ ਨਜ਼ਰੀ ਨੀ ਪੈ ਰਿਹਾ, ਪ੍ਰਕਾਸ਼ ਕਿਸ ਦਾ ਹੈ?
ਅਤ ਉਜਲ ਸੁੰਦਰ ਸੁਖ ਰਸ,
ਫਿਰ ਅਤ ਉਜਲ ਪ੍ਰਕਾਸ਼ ਹੈ ਇਹ, ਇਹ ਪ੍ਰਕਾਸ਼ ਕਿੱਥੋਂ ਆ ਰਿਹਾ ਜੀ?
ਸੁਣ ਸ੍ਰੀ ਨਾਨਕ ਬਚਨੇ ਉਚਾਰੇ,
ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਵਿੱਤਰ ਮੁਖ ਤੋਂ ਏਦਾਂ ਬਚਨ ਬੋਲੇ ਜੀ।
ਹਮ ਤੇ ਤਰੇ ਰਹੇ ਅਵਤਾਰੇ,
ਆਖਿਆ ਭਾਈ ਮਰਦਾਨਾ ਜੀ ਤਾਰੇ ਤੇ ਇੱਕ ਪਾਸੇ ਰਹਿ ਗਏ ਹਨ ਹੁਣ।
ਨੀਚੇ ਕਰ ਮੁਖ ਲਿਹੋ ਨਿਹਾਰੀ,
ਜੇ ਤਾਰੇ ਹੀ ਦੇਖਣਾ ਚਾਹੁੰਦੇ ਜੇ ਤੇ ਉਹ ਦੇਖੋ ਥੱਲੇ ਵਾਲੇ ਪਾਸੇ ਨੂੰ ਦਿਸਦੇ ਹਨ ਸਾਰੇ। ਉਹ
ਰਹੇ ਪ੍ਰਕਾਸ਼ ਸਥਾਨ ਨਿਜ ਝਾਰੀ,
ਦੇਖੋ ਉਸ ਸਥਾਨ ਤੇ ਤਾਰੇ ਪ੍ਰਕਾਸ਼ ਦੇ ਪਏ ਤੁਹਾਨੂੰ ਵਿਖਾਲਦੇ ਨੇ ਜੇ ਦੇਖਣੇ ਹਨ ਤਾਂ।
ਹਮ ਤੇ ਊਰਦ ਏਕ ਲਖੀਜੈ,
ਆਖਿਆ ਭਾਈ ਮਰਦਾਨਾ ਜੀ ਆਪਾਂ ਇਸ ਵੇਲੇ ਉਸ ਸਥਾਨ ਤੇ ਪਹੁੰਚੇ ਹੋਏ ਹਾਂ।
ਨਾਮ ਧਰੂ ਜੇ ਪ੍ਰਗਟ ਪਨੀਜੈ,
ਜਿੱਥੇ ਧਰੂ ਭਗਤ ਦੀ ਪੁਰੀ ਹੈ ਇਸ ਵੇਲੇ ਭਾਈ ਮਰਦਾਨਾ ਜੀ ਆਪਾਂ ਉੱਥੇ ਆਏ ਹੋਏ ਹਾਂ।
ਤਾਂ ਕੋ ਇਹਾਂ ਪ੍ਰਕਾਸ਼ ਕਨੇਰੋ,
ਇਹ ਜਿਹੜਾ ਪ੍ਰਕਾਸ਼ ਹੈ ਇਹ ਧਰੂ ਭਗਤ ਦੀ ਬੰਦਗੀ ਦਾ ਉਹਦੇ ਤਾਪ ਦਾ ਹੈ।
ਲਗ ਬੈ ਤਪ ਜਿਨਕੀ ਨ ਵਡੇਰੋ,
ਜਿਸ ਧਰੂ ਭਗਤ ਨੇ ਛੋਟੀ ਉਮਰ ਵਿੱਚ ਬਹੁਤ ਤਪ ਕੀਤਾ, ਬੜੀ ਭਗਤੀ ਕੀਤੀ, ਇਸ ਵੇਲੇ ਆਪਾਂ ਉਹਦੀ ਪੁਰੀ ਵਿੱਚ ਆ, ਇਹ ਉਹਦੀ ਬੰਦਗੀ ਦਾ ਪ੍ਰਤਾਪ ਹੈ, ਪ੍ਰਕਾਸ਼ ਹੈ, ਤੇਜ ਹੈ ਜਿਹੜਾ ਤੁਸੀਂ ਦੇਖਦੇ ਪਏ ਜੇ।
ਤਪ ਤੇ ਉੱਚੋ ਅਬ ਚਲ ਰਾਜੂ,
ਸਮਝ ਲੋ ਭਈ ਇਹ ਅਬ ਚਲ ਰਾਜ ਸਭ ਤੋਂ ਉੱਪਰ ਹੈ ਧਰੂ ਭਗਤ ਦਾ, ਇਹ ਜਿਹੜੀ ਪੁਰੀ ਹੈ ਉਸ ਦੀ।
ਸੰਯੁਕਤ ਸ਼ੋਭਾ ਰਹੇ ਹੋ ਬਿਰਾਜੂ,
ਕਹਿੰਦੇ ਬਹੁਤ ਸ਼ੋਭਾ ਦੇ ਸਹਿਤ ਆਪਣੀ ਪੁਰੀ ਦੇ ਵਿੱਚ ਉਹ ਬਿਰਾਜ ਰਿਹਾ ਹੈ ਧਰੂ ਭਗਤ।
ਬੋਲਿਓ ਮਰਦਾਨਾ ਵੱਡ ਭਾਗੀ,
ਕਹਿੰਦੇ ਵੱਡੇ ਭਾਗਾਂ ਵਾਲੇ ਭਾਈ ਮਰਦਾਨਾ ਜੀ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਇਹ ਬਚਨ ਸੁਣ ਕੇ ਇੱਦਾਂ ਬੋਲੇ ਹਨ ਜੀ।
ਕਥਾ ਸੁਣਨ ਕੋ ਜਿਹੇ ਰੁਚ ਜਾਗੀ,
ਕਹਿੰਦੇ ਹੁਣ ਧਰੂ ਭਗਤ ਦੀ ਕਥਾ ਸੁਣਨ ਵਾਸਤੇ ਰੁਚੀ ਜਾਗੀ ਭਾਈ ਮਰਦਾਨਾ ਜੀ ਦੇ ਮਨ ਵਿੱਚ।
ਸ੍ਰੀ ਗੁਰ ਜੀ ਇਹ ਸਰਵ ਪ੍ਰਸੰਗ,
ਬੇਨਤੀ ਕਰ ਦਿੱਤੀ ਭਾਈ ਮਰਦਾਨਾ ਜੀ ਨੇ, ਆਖਿਆ ਹੇ ਸ੍ਰੀ ਗੁਰੂ ਜੀ ਇਹ ਜਿਹੜਾ ਧਰੂ ਭਗਤ ਦਾ ਸਾਰਾ ਪ੍ਰਸੰਗ ਹੈ।
ਜਿਉ ਪਾਇਓ ਉਨ ਥਾਨ ਉਹ ਤੰਗ, ਥਾਨ ਉਹ ਤੰਗ,
ਜਿਵੇਂ ਉੱਚੀ ਪਦਵੀ ਉਹਨੇ ਪ੍ਰਾਪਤ ਕੀਤੀ ਹੈ ਧਰੂ ਭਗਤ ਨੇ।
ਬੈ ਲਗ ਤਪ ਕਿਨੋ ਕਿਹ ਕਾਰਨ,
ਜਿਸ ਤਰ੍ਹਾਂ ਛੋਟੀ ਉਮਰ ਵਿੱਚ ਉਹਨੇ ਤਪ ਕੀਤਾ ਕਿਸ ਕਾਰਨ ਕਰਕੇ ਕੀਤਾ ਸੀ, ਕਿਉਂ ਇੰਨੀ ਛੋਟੀ ਉਮਰ ਵਿੱਚ ਇੰਨੀ ਤਪੱਸਿਆ ਕੀਤੀ?
ਪ੍ਰਭੂ ਰਜਾਏ ਬਿਪਤ ਬਿਦਾਰਨ,
ਕਹਿੰਦੇ ਬਿਪਤਾ ਨੂੰ ਦੂਰ ਕਰਨ ਵਾਲੇ ਪ੍ਰਭੂ ਨੂੰ ਇੰਨਾ ਪ੍ਰਸੰਨ ਕਰ ਲਿਆ ਧਰੂ ਭਗਤ ਨੇ, ਇੰਨਾ ਰਝਾ ਲਿਆ, ਇੰਨੇ ਰੀਝ ਗਏ ਪ੍ਰਮਾਤਮਾ ਉਸ ਉੱਤੇ।
ਸੋ ਸਾ ਮੁਝ ਕੋ ਦੇਹੋ ਸੁਣਾਈ,
ਮਹਾਰਾਜ ਕਿਰਪਾ ਕਰਕੇ ਉਹ ਸਾਰਾ ਪ੍ਰਸੰਗ ਮੈਨੂੰ ਸੁਣਾਓ ਜੀ।
ਚਲੋ ਬਾਵਰ ਦੇਖੇ ਤਿਹ ਪਾਈ,
ਮਹਾਰਾਜ ਫਿਰ ਚਲੀਏ ਤੇ ਦੇਖੀਏ, ਕਿਰਪਾ ਕਰਕੇ ਦਰਸ਼ਨ ਵੀ ਕਰਵਾਓ ਉਹਦੇ ਧਰੂ ਭਗਤ ਦੇ, ਉਹਦਾ ਪ੍ਰਸੰਗ ਵੀ ਸੁਣਾਓ ਜੀ।
ਇਸ ਪ੍ਰਕਾਰ ਕੇ ਸੁਣ ਕਰ ਬੈਨ,
ਕਹਿੰਦੇ ਨੇ ਇਸ ਪ੍ਰਕਾਰ ਦੀ ਬੇਨਤੀ ਸੁਣ ਕੇ ਭਾਈ ਮਰਦਾਨਾ ਜੀ ਦੀ ਮਹਾਰਾਜ ਜੀ ਨੇ
ਬੋਲੇ ਸ਼੍ਰੀ ਨਾਨਕ ਗੁਣ ਐਨ,
ਗੁਣਾਂ ਦੇ ਘਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਵਿੱਤਰ ਮੁਖ ਤੋਂ ਏਦਾਂ ਬੋਲੇ ਹਨ।
ਸਗਲ ਧਰੁਵ ਕੋ ਸੁਣੋ ਪ੍ਰਸੰਗ,
ਆਖਿਆ ਠੀਕ ਹੈ ਭਾਈ ਮਰਦਾਨਾ ਜੀ, ਅਸੀਂ ਤੁਹਾਡੀ ਕਦੀ ਕੋਈ ਬੇਨਤੀ ਨੀ ਮੋੜੀ, ਜੇ ਸੁਣਨਾ ਚਾਹੁੰਦੇ ਹਾਂ ਤੇ ਧਰੁਵ ਭਗਤ ਦਾ ਸਾਰਾ ਪ੍ਰਸੰਗ ਏਦਾਂ ਸੁਣੋ ਫਿਰ।
ਓ ਮਰਦਾਨੇ ਸੰਗ ਉਮੰਗ,
ਹੇ ਭਾਈ ਮਰਦਾਨੇ ਜੇ ਉਮੰਗ ਉੱਠੀ ਨਾ ਤੇਰੇ ਮਨ ਵਿੱਚ ਭਗਤ ਦੀ ਬਾਬਤ ਜਾਣਨ ਦੀ, ਤੇ ਫਿਰ ਸੁਣ ਪ੍ਰੇਮ ਨਾਲ।
ਹੋਰ ਭਇਓ ਇੱਕ ਭੂਪਾਲ,
ਕਹਿੰਦੇ ਪਹਿਲਾਂ ਇੱਕ ਰਾਜਾ ਪੈਦਾ ਹੋਇਆ ਸੀ,
ਸ਼ੰਭੂ ਮੋਨ ਜਿਹੇ ਨਾਮ ਵਿਸ਼ਾਲ,
ਉਸ ਰਾਜੇ ਦਾ ਨਾਮ ਸ਼ੰਭੂ ਮੋਨ ਸੀਗਾ।
ਸੁਤੀ ਭਾਰ ਜਾਤ ਸਤ ਰੂਪ,
ਕਹਿੰਦੇ ਉਸ ਦੀ ਇਸਤਰੀ ਸੀ ਸਤ ਰੂਪਾ ਜਿਸ ਦਾ ਨਾਮ ਸੀ।
ਤਿੰਨ ਤੈ ਦੁਆ ਸੁਤ ਭਏ ਅਨੂਪ,
ਉਸ ਸ਼ੰਭੂ ਮੋਨ ਰਾਜੇ ਦੇ ਘਰੇ ਦੋ ਪੁੱਤਰ ਪੈਦਾ ਹੋਏ ਸਨ।
ਪ੍ਰਿਯ ਵਰਤ ਏਕ ਬਿਤ ਜਗ ਮਾਹੀ,
ਇੱਕ ਤਾਂ ਉਹ ਐਸੀ ਸੀ ਜਿਸ ਨੂੰ ਬਹੁਤ ਪ੍ਰੇਮ ਕਰਦਾ ਸੀ ਰਾਜਾ।
ਗੇ ਰਥ ਪਹੀਆਂ ਉਦੋਂ ਖਟਾਈ,
ਕਹਿੰਦੇ ਇੱਕ ਪੁੱਤਰ ਤਾਂ ਉਹਦਾ ਇਸ ਤਰ੍ਹਾਂ ਦਾ ਸੀ ਜਿਸ ਦਾ ਨਾਮ ਪ੍ਰੇਮਵ੍ਰਤ ਸੀ, ਤੇ ਉਹ ਏਡਾ ਬਲੀ ਸੀ ਜਦੋਂ ਰਾਤ ਉੱਤੇ ਚੜ੍ਹ ਕੇ ਰਾਤ ਚਲਾਉਂਦਾ ਸੀ, ਤੇ ਜਿੱਥੋਂ ਉਹ ਰਾਤ ਦੇ ਪਹੀਏ ਲੰਘਦੇ ਸਨ, ਸਮਝ ਲਓ ਇੰਨੀਆਂ ਨਦੀਆਂ ਵਾਂਗ ਡੂੰਘੀਆਂ ਖੱਡਾਂ ਪੈ ਜਾਂਦੀਆਂ ਸਨ।
ਦੁਤੀਆ ਉਤਾਨ ਪਾਦ ਨਿਰਬਲ,
ਤੇ ਜਿਹੜਾ ਉਹਦਾ ਦੂਸਰਾ ਪੁੱਤਰ ਸ਼ੰਭੂ ਮੁਨੀ ਦਾ ਪੈਦਾ ਹੋਇਆ, ਉਹਦਾ ਨਾਮ ਉਤਾਨ ਪਾਦ ਸੀ।
ਭੂਕ ਕਰਹੀ ਰਾਜ ਵਿਸ਼ਾਲ,
ਕਹਿੰਦੇ ਚੰਗਾ ਲੰਮਾ ਸਮਾਂ ਉਸਨੇ ਰਾਜ ਕੀਤਾ ਹੈ।
ਇਹ ਕੇ ਸਦਨ ਹੁਤੀ ਯੁਗ ਨਾਰੀ,
ਕਹਿੰਦੇ ਅੱਗਿਓਂ ਫਿਰ ਉਹ ਜਿਹੜਾ ਉਤਾਨ ਪਾਦ ਸੀ ਜਦੋਂ ਉਹਦਾ ਵਿਆਹ ਹੋਇਆ ਤਾਂ ਉਹਦੀਆਂ ਦੋ ਇਸਤਰੀਆਂ ਸਨ।
ਏਕ ਅਨੇਹੇ ਇੱਕ ਪ੍ਰਾਨਨ ਪਿਆਰੀ,
ਉਹ ਉਤਾਨ ਪਾਦ ਇੱਕ ਰਾਣੀ ਨਾਲ ਤਾਂ ਬਹੁਤ ਪ੍ਰੇਮ ਕਰਦਾ ਸੀ, ਇੱਕ ਨਾਲ ਨਹੀਂ ਸੀ ਕਰਦਾ।
ਬਸੀ ਸਰੁਚ ਕੇ ਅਸ਼ਵੇਦ ਸੋ,
ਕਹਿੰਦੇ ਇੱਕ ਤਾਂ ਜਿਹਦੇ ਨਾਲ ਬਹੁਤਾ ਨੇਹ ਕਰਦਾ ਸੀ ਉਹਦਾ ਨਾਮ ਸੁਰੁਚੀ ਸੀ, ਉਤਾਨ ਪਾਦ ਦੀ ਰਾਣੀ। ਇਹ ਉਤਾਨ ਪਾਦ ਧਰੂ ਭਗਤ ਦੇ ਪਿਤਾ ਦਾ ਨਾਮ ਹੈ ਸਾਧ ਸੰਗਤ ਜੀ।
ਮਨੋ ਮੋਲ ਪੋਲੀਨੋ ਕੋ,
ਕਹਿੰਦੇ ਇੱਕ ਨਾਲ ਤਾਂ ਜਿਸ ਦਾ ਨਾਮ ਸੁਰੁਚੀ ਸੀ ਉਸ ਨਾਲ ਤਾਂ ਬਹੁਤ ਨੇਹ ਕਰਦਾ ਸੀ ਇਹ ਉਤਾਨ ਪਾਦ।
ਦੂਤੀ ਸੁਨੀਤਾ ਸੁਨਹਿ ਨੇਹਾ,
ਤੇ ਦੂਸਰੀ ਸੁਨੀਤੀ ਸੀ ਜਿਸ ਨਾਲ ਬਿਲਕੁਲ ਨੀ ਸੀ ਨੇਹ ਕਰਦਾ ਇਹ।
ਪੂਰਾ ਧਰਾਉ ਪ੍ਰਗਟਿਓ ਜਿਹੇ ਗ੍ਰਹਿ,
ਕਹਿੰਦੇ ਉਸ ਸੁਨੀਤੀ ਦੇ ਘਰ ਧਰੁਵ ਭਗਤ ਨੇ ਉਤਾਰ ਲਿਆ।
ਪੰਚ ਬਰਖ ਧਰੁਵ ਕੀ ਭੀ ਵੈਸਾ,
ਕਹਿੰਦੇ ਜਦੋਂ 5 ਸਾਲ ਦੀ ਉਮਰ ਹੋਈ ਧਰੁਵ ਭਗਤ ਦੀ ਤਾਂ ਜੀ,
ਇੱਕ ਦਿਨ ਗਏ ਪਾਤ ਜਹ ਵੈਸਾ,
ਕਹਿੰਦੇ ਇੱਕ ਦਿਨ ਇਹ ਧਰੁਵ ਭਗਤ ਉੱਥੇ ਗਿਆ ਜਿੱਥੇ ਇਸ ਦਾ ਪਿਤਾ ਬੈਠਾ ਹੋਇਆ ਸੀ। ਸੋ ਇੱਥੇ ਸਤਸੰਗ ਜੀ ਸਮਾਂ ਸਮਾਪਤੀ ਦੇ ਨੇੜੇ ਪਹੁੰਚਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੁਣ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਧਰੁਵ ਭਗਤ ਵਾਸਤੇ। ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਨੇ ਭਗਤ ਪ੍ਰਹਲਾਦ ਜੀ ਨੂੰ, ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਧਰੁਵ ਭਗਤ ਨੂੰ ਜਾ ਕੇ ਮਿਲਣਗੇ। ਦੋਨੇ ਭਗਤ ਉਵੇਂ ਤਾਂ ਭਗਤਾਂ ਦੀ ਸਾਧ ਸੰਗਤ ਜੀ ਲੰਮੀ ਲੜੀ ਹੈ, ਜਿਹੜੇ ਨਾਮ ਜਪ ਕੇ ਪਰਮੇਸ਼ਰ ਵਿੱਚ ਭੇਦ ਹੋਏ ਤੇ ਸਰੂਪ ਦੀ ਅਭੇਦਤਾ ਦੇ ਆਨੰਦ ਨੂੰ ਜਿਨ੍ਹਾਂ ਨੇ ਮਾਣਿਆ, ਪਰ ਅਸਲ ਇਹ ਉਹ ਐਸੇ ਭਗਤ ਨੇ ਜਿਹੜੇ ਉਮਰ ਕਰਕੇ ਸਾਧ ਸੰਗਤ ਜੀ ਛੋਟੇ ਸਨ। ਛੋਟੀ ਉਮਰ ਵਿੱਚ ਪਰਮਾਤਮਾ ਦਾ ਮਿਲਾਪ ਕਰ ਲੈਣਾ, ਇਹਦੇ ਵਾਸਤੇ ਸਾਧ ਸੰਗਤ ਜੀ ਮਨ ਚ ਚਾਹੀਦਾ ਬਰਾਗ। ਬਰਾਗ ਵੱਡੀ ਉਮਰ ਚ ਆਵੇ ਤੇ ਕੋਈ ਕਾਰਨ ਹੋ ਸਕਦਾ, ਜਿਵੇਂ ਭਰਥਰੀ ਨੂੰ ਸਾਧ ਸੰਗਤ ਜੀ ਪਤਾ ਲੱਗਾ ਸੀ ਆਪਣੀ ਰਾਣੀ ਪਿੰਗਲਾ ਦੇ ਜੀਵਨ ਦਾ, ਤਾਂ ਉਹਦੇ ਮਨ ਚ ਬਰਾਗ ਆ ਗਿਆ। ਉਹਨੇ ਆਪ ਲਿਖਿਆ ਸੀ, ਜਿਨ ਕੋ ਨਿਤ ਮੈਂ ਨਿਤ ਚਿਤ ਮੈਂ ਚਿਤਵਾਂ, ਤਿਨ ਕੀ ਰਤ ਮੋਹ ਤਨ ਮਾਹੇ ਰੱਤੀ ਨਾ ਲਿਖਿਆ ਉਹਨਾਂ ਨੇ ਸਾਧ ਸੰਗਤ ਜੀ। ਸੋ ਭਰਥਰੀ ਜੀ ਨੇ ਉਦੋਂ ਤੇ ਬਰਾਗ ਦਾ ਇਹ ਕਾਰਨ ਹੋ ਗਿਆ। ਬਚਪਨ ਵਿੱਚ ਬਰਾਗ ਕਿਵੇਂ ਆਵੇ, ਕਿਵੇਂ ਕੋਈ ਪਰਮੇਸ਼ਰ ਨੂੰ ਚੇਤੇ ਕਰੇ, ਇਹ ਪ੍ਰਹਲਾਦ ਦੀ ਬਾਬਤ ਆਪਾਂ ਸਰਵਣ ਕਰ ਲਿਆ, ਤੇ ਧਰੁਵ ਦੀ ਬਾਬਤ ਜਿਵੇਂ ਮਹਾਰਾਜ ਕਿਰਪਾ ਕਰਨਗੇ ਸਾਧ ਸੰਗਤ ਜੀ ਆਪਾਂ ਕੱਲ ਨੂੰ ਸਰਵਣ ਕਰਾਂਗੇ।
ਜੇ ਤੂੰ ਬੰਦੇ ਮਨ ਚਿਤ ਲਾ ਕੇ ਵਾਹਿਗੁਰੂ ਨਾਮ ਧਿਆਵੇਂਗਾ, ਜੇ ਤੂੰ ਬੰਦਿਆ ਮਨ ਚਿਤ ਲਾ ਕੇ ਵਾਹਿਗੁਰੂ ਨਾਮ ਧਿਆਵੇਂਗਾ,
ਜੇ ਤੂੰ ਬੰਦਿਆ ਮਨ ਚਿਤ ਲਾ ਕੇ ਵਾਹਿਗੁਰੂ ਨਾਮ ਧਿਆਵੇਂਗਾ, ਜੇ ਤੂੰ ਬੰਦਿਆ ਮਨ ਚਿਤ ਲਾ ਕੇ ਵਾਹਿਗੁਰੂ ਨਾਮ ਧਿਆਵੇਂਗਾ,
ਮੂੰਹੋਂ ਮੰਗੀਆਂ ਮੁਰਾਦਾਂ ਪਾ ਕੇ ਅੰਤ ਮੁਕਤ ਫਲ ਪਾਵੇਂਗਾ, ਮੂੰਹੋਂ ਮੰਗੀਆਂ ਮੁਰਾਦਾਂ ਪਾ ਕੇ ਅੰਤ ਮੁਕਤ ਫਲ ਪਾਵੇਂਗਾ,
ਮੂੰਹੋਂ ਮੰਗੀਆਂ ਮੁਰਾਦਾਂ ਪਾ ਕੇ ਅੰਤ ਮੁਕਤ ਫਲ ਪਾਵੇਂਗਾ, ਮੂੰਹੋਂ ਮੰਗੀਆਂ ਮੁਰਾਦਾਂ ਪਾ ਕੇ ਅੰਤ ਮੁਕਤ ਫਲ ਪਾਵੇਂਗਾ।
ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੜ ਧਿਆ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵਹਿਗੇ ਭਗਵੰਤ, ਜੇ ਤੂੰ ਬੰਦਿਆ ਮਨ ਚਿਤ ਲਾ ਕੇ ਵਾਹਿਗੁਰੂ ਨਾਮ ਧਿਆਵੇਂਗਾ। ਜੇ ਤੂੰ ਬੰਦਿਆ ਮਨ ਚਿਤ ਲਾ ਕੇ ਵਾਹਿਗੁਰੂ ਨਾਮ ਧਿਆਵੇਂਗਾ।
ਜੇ ਤੂੰ ਬੰਦਿਆ ਮਨ ਚਿਤ ਲਾ ਕੇ ਵਾਹਿਗੁਰੂ ਨਾਮ ਧਿਆਵੇਂਗਾ। ਜੇ ਤੂੰ ਬੰਦਿਆ ਮਨ ਚਿਤ ਲਾ ਕੇ ਵਾਹਿਗੁਰੂ ਨਾਮ ਧਿਆਵੇਂਗਾ।
ਮੋਹ ਮੰਗੀਆਂ ਮੁਰਾਦਾਂ ਪਾ ਕੇ ਅੰਤ ਮੁਕਤ ਫਲ ਪਾਵੇਂਗਾ। ਮੋਹ ਮੰਗੀਆਂ ਮੁਰਾਦਾਂ ਪਾ ਕੇ ਅੰਤ ਮੁਕਤ ਫਲ ਪਾਵੇਂਗਾ।
ਮੂੰਹੋਂ ਮੰਗੀਆਂ ਮੁਰਾਦਾਂ ਪਾ ਕੇ ਅੰਤ ਮੁਕਤ ਫਲ ਪਾਵੇਂਗਾ। ਮੂੰਹੋਂ ਮੰਗੀਆਂ ਮੁਰਾਦਾਂ ਪਾ ਕੇ ਅੰਤ ਮੁਕਤ ਫਲ ਪਾਵੇਂਗਾ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।